दोहरा मत जिनकी अनजान है निंद है मूंड गवार।
मानयोग भाई साहब ने गल ही इथो शुरू कीती है, मत जिनकी अनजान है। अनजानी मत हुंदी है, अज्ञानी मत है। जिन्हां नूं ज्ञान नहीं है, ठीक इनफॉरमेशन नहीं है, पता नहीं है, गुरु सिद्धांत दा पता नहीं है, इतिहास दा पता नहीं है, सच्चाई दा पता नहीं है, ओ मत जिनकी अनजान है। निंदे मुगद गवार। देखो माणयोग भाई साहब होरां ने सार दी गल तां कह दित्ती है। जेड़े बंदियां नूं पता ना होवे, इतिहास दा पता ना होवे, सिद्धांत दा पता ना होवे, सच दा पता ना होवे, ते एवें ऊल जलूल बोलन लग पैण, उन्हां नूं निंदक ही आखिया जाएगा, होर की आखिया जाएगा, और मूर्ख आखिया जाएगा। जे नहीं पता ते ना बोलो, जे थोड़ा पता है ते सियाने कोलों तुसी पता कर लो। लेकिन ना तो अपनी अपने आप नूं सोझी है, ते फिर गुरु साहिब सच्चे पातशाह जी दे उपर उंगल उठाउणी, उन्हां दे बाबत किसी प्रकार की गल करनी, ये वड्डे मूर्खां वाली गल है।
मिल है परस पर बोलते कोला को तकरार।
जदों किते आपस विच मिलदे ने ते फिर बोलदे ने, नाले झगड़दे ने। हुण सुभावक है जिस नाल बोलदे ने, संभव है उसका लैवल कुछ होर होवे, उसका ज्ञान कुछ होर होवे, वो कुछ होर आखदा है, आप कुछ होर आखदे ने, इस प्रकार दा तकरार है जी।
चौपाई श्री गुरु रामदास वडियाई।
हुण गल्लां किहो जिहां करदे ने, आखदे ने सतगुरु महाराज गुरु रामदास जी दी ए वड्डी वडियाई सुनी जांदी है।
रहे विराग नित द्रिग जल जाई।
जिहड़े सदा ही प्रभु वैराग विच प्यार विच रहिंदे सन, जिन्हां दे नेत्रां दे विचों सदा वैराग नाल जल चलदा रहिंदा सी।
एक रस बिरती सदा चित शांति।
जिन्हां दी एक रस बिरती सी, मन विच सहज सी, हिरदा शांत सी।
जिनके मोह ना माया ताती।
जिन्हां दे अंदर माया दा कोई मोह नहीं सी किसे प्रकार दा, ते माया दा मोह ना होण करके किसे दे प्रति ईर्खा भी नहीं सी।
सत संगत करते दिन बीते।
उन्हां दा सतगुरु महाराज गुरु हरगोबिंद गुरु रामदास साहब दा सत संगत करते दिन बीते। सत्संग करदिया होया समा बतीत होया।
बैठ है शब्द संग चित प्रीते।
हर दिन रात शब्द नाल जुड़े रहिंदे सन, शब्द नाल जुड़े रहिंदे सन। बहुत ठीक आखिया है गुरु के सिखां ने पट्टा ने, जिन शब्द कमाए परम पद पायो, सेवा करत न छोड़े उपास, ताते गौहर ज्ञान प्रगट उजियारो, दुख दरिद्र अंधियार को नास। जिन शब्द कमाए परम पद पायो। इसे गल नूं ना माणयोग भाई साहब जिक्र करदे ने कि कुछ लोग चौथे पातशाह जी दी उदाहरण सामने रख के एहो जी गल कर रहे ने।
जग है जामन के जुग जाम।
जंग के जग है जामन के जुग चार। दो पैर पहला उदय होण तो सूरज चढ़न तो भाव अद्धी रात नूं गुरु रामदास पातशाह सावधान हो जांदे सन।
तब सत संग होत अब राम।
अर सतगुरु महाराज सुचेत हो के करतार नाल जुड़दे सन, फिर समय अनुसार सत्संग करदे सन।
तिन के सुत श्री अर्जन भये।
एक दिन ऐसा आया उन्हां दे गृह विखे श्री अर्जन जी आए।
गुण गन पिख गुर गादी दये।
उन्हां दे गुण वेख के प्यारे अर्जन दी जी दे विच ए गुण ने, ए खूबियां ने, चौथे पातशाह जी ने वड्डियां नूं पासे करदियां होयां ਉਹਨਾਂ ਨੂੰ ਗੁਰਿਆਈ ਦੀ ਸੇਵਾ ਬਖਸ਼ੀ।
ਤਿੰਨੋ ਕਰੇ ਜੇਤਿਕ ਉਪਕਾਰ।
ਔਰ ਫਿਰ ਪੰਜਵੇਂ ਪਾਤਸ਼ਾਹ ਜੀ ਨੇ ਆਪਣੇ ਸਮੇਂ ਦੇ ਵਿੱਚ ਬੜੇ ਉਪਕਾਰ ਕੀਤੇ।
ਛੱਪੇ ਨਹੀਂ ਵਿਦਤੇ ਸੰਸਾਰ,
ਸੰਸਾਰ ਦੇ ਵਿੱਚ ਛੱਪੇ ਹੋਏ ਨਹੀਂ ਹੈਣ।
ਸ਼੍ਰੀ ਅੰਮ੍ਰਿਤਸਰ ਰਹੇ ਬਨਾਵਤ,
ਜਿਹੜੇ ਅੰਮ੍ਰਿਤਸਰ ਸਾਹਿਬ ਤਿਆਰ ਕਰਦੇ ਰਹੇ, ਨਗਰ ਵੀ ਅੰਮ੍ਰਿਤ ਸਰੋਵਰ ਵੀ।
ਬਹਰੋ ਤਾਰਨ ਤਰਨ ਸੁਹਾਵਤ,
ਔਰ ਨਾਲ ਹੀ ਤਰਨ ਤਾਰਨ ਸਾਹਿਬ ਜਿਨ੍ਹਾਂ ਨੇ ਬਣਾਇਆ ਸਵਾਰਿਆ।
ਸ਼੍ਰੀ ਗ੍ਰੰਥ ਸਾਹਿਬ ਗੁਰ ਕਰਿਓ,
ਔਰ ਉਹਨਾਂ ਨੇ ਏਡਾ ਵੱਡਾ ਪਰਉਪਕਾਰ ਕੀਤਾ। ਪਹਿਲਾਂ ਸਥਾਨ ਤਿਆਰ ਕੀਤੇ, ਫਿਰ ਸ਼੍ਰੀ ਗ੍ਰੰਥ ਸਾਹਿਬ ਜੀ ਬਣਾਉਣਾ ਕੀਤਾ।
ਮਨੋ ਸ੍ਰੇਯ ਕੋ ਮੰਦਰ ਭਰਿਓ,
ਮਨ ਨੂੰ ਸੁਖ ਦੇਣ ਵਾਸਤੇ, ਮਨ ਨੂੰ ਸ਼ਾਂਤੀ ਦੇਣ ਵਾਸਤੇ, ਸਭਨਾਂ ਦੇ ਤਸਕੀਨ ਵਾਸਤੇ, ਆਨੰਦ ਦੇ ਵਾਸਤੇ ਇਹ ਹਰਿਮੰਦਰ ਭਰ ਦਿੱਤਾ।
ਜਬ ਲੋ ਤਨ ਕੇ ਥਿਰਤਾ ਲਹੇ,
ਜਦ ਤੱਕ ਉਹ ਸਰੀਰਕ ਤੌਰ ਤੇ ਸਾਡੇ ਵਿਚ ਰਹੇ,
ਪਰ ਉਪਕਾਰ ਕਰਤ ਹੀ ਰਹੇ,
ਸਦਾ ਪਰ ਉਪਕਾਰ ਹੀ ਕਰਦੇ ਰਹੇ ਜੀ।
ਚਾਹੋ ਦਿਸ ਉਜਲ ਜਸ ਵਿਸਤਾਰਾ,
ਜਿਨ੍ਹਾਂ ਦਾ ਚਾਰੇ ਦਿਸ਼ਾਵਾਂ ਵਿਚ ਭਾਵ ਸਭ ਥਾਵਾਂ ਤੇ ਹੀ ਸੁੰਦਰ ਜਸ, ਸੁੰਦਰ ਵਡਿਆਈ ਲੋਕ ਕਰਿਆ ਕਰਦੇ ਸਨ।
ਕਰਤਿਓ ਬੀਤੇ ਸੁਸ਼ਟ ਆਚਾਰਾ,
ਔਰ ਇਸ ਤਰ੍ਹਾਂ ਕਰਦਿਆਂ ਹੋਇਆਂ, ਚਲਦਿਆਂ ਹੋਇਆਂ, ਬਹੁਤ ਅੱਛੇ ਢੰਗ ਦੇ ਨਾਲ, ਸ੍ਰੇਸ਼ਟ ਢੰਗ ਦੇ ਨਾਲ ਉਹਨਾਂ ਨੇ ਸਾਰਾ ਸਮਾਂ ਨਿਭਾਇਆ।
ਤਿੰਨ ਕੇ ਸੁੱਤ ਇਹ ਗਾਦੀ ਬੈਸੇ,
ਅਯੋ ਲੋਕ ਚਰਚਾ ਕਰ ਰਹੇ ਨੇ, ਜਿਹੜੇ ਤੁਸੀਂ ਬਾਅਦ ਵਿਚ ਆਏ ਹੋ, ਆ ਰਹੇ ਹੋ, ਧਿਆਨ ਕਰਨਾ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਬਾਬਤ, ਉਹਨਾਂ ਦੀ ਸ਼ਖਸੀਅਤ ਦੇ ਬਾਬਤ ਕੁਝ ਲੋਕ ਚਰਚਾ ਕਰ ਰਹੇ ਨੇ। ਉਹਨਾਂ ਵਿਚ ਅਗਿਆਨੀ ਨੇ, ਮੂਰਖ ਲੋਕ ਵੀ ਨੇ, ਉਹਨਾਂ ਵਿਚ ਗੁਰੂ ਸਾਹਿਬ ਸੱਚੇ ਪਾਤਸ਼ਾਹ ਨਾਲ ਪਿਆਰ ਕਰਨ ਵਾਲੇ ਵੀ ਨੇ, ਜਿਹੜੇ ਇਹਨਾਂ ਚਰਚਾ ਕਰਨ ਵਾਲਿਆਂ ਦੇ ਨਾਲ ਉਲਝਦੇ ਨੇ, ਜਵਾਬ ਦਿੰਦੇ ਨੇ। ਜ਼ਿਕਰ ਕਰਦਿਆਂ ਕਰਦਿਆਂ ਆਖਦੇ ਨੇ ਚੌਥੇ ਪਾਤਸ਼ਾਹ ਹੋਏ ਉਹਨਾਂ ਦਾ ਇਹ ਸੁਭਾਅ ਸੀ, ਐਂ ਚੱਲਦੇ ਰਹੇ। ਪੰਜਵੇਂ ਪਾਤਸ਼ਾਹ ਹੋਏ ਜਿਨ੍ਹਾਂ ਨੇ 1581 ਤੋਂ ਲੈ ਕੇ 1606 ਤੱਕ ਲਗਾਤਾਰ ਸੇਵਾ ਕੀਤੀ ਗੁਰਿਆਈ ਦੀ, ਔਰ ਏਡੇ ਏਡੇ ਮਹਾਨ ਕਾਰਜ ਕੀਤੇ। ਫਿਰ ਇੱਕ ਦਿਨ ਐਸਾ ਆਇਆ ਉਹਨਾਂ ਦੀ ਥਾਂ ਤੇ ਛੇਵੇਂ ਪਾਤਸ਼ਾਹ ਆਏ।
ਭਏ ਨਾ ਪਿਤਾ ਪਿਤਾਮਾ ਜੈਸੇ,
ਲੇਕਿਨ ਇਹ ਦੁੱਖ ਵਾਲੀ ਗੱਲ ਹੈ ਕਿ ਇਹਨਾਂ ਦਾ ਸੁਭਾਅ ਨਾ ਤਾਂ ਆਪਣੇ ਪਿਤਾ ਜੀ ਵਰਗਾ, ਭਾਵ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਵਰਗਾ, ਨਾ ਇਹਨਾਂ ਦਾ ਸੁਭਾਅ ਆਪਣੇ ਪਿਤਾਮਾ ਵਰਗਾ, ਦਾਦਾ ਜੀ ਵਰਗਾ, ਭਾਵ ਧੰਨ ਗੁਰੂ ਰਾਮਦਾਸ ਸਾਹਿਬ ਵਰਗਾ।
ਆਗੇ ਪਾਤਸ਼ਾਹ ਘਰ ਆਵਤ,
ਪਹਿਲਾਂ ਕੀ ਸੀ ਕਿ ਪਹਿਲਾਂ ਜਿਹੜੇ ਬਾਦਸ਼ਾਹ ਸਨ, ਭਾਵੇਂ ਹਮਾਯੂੰ ਆਇਆ ਚੱਲ ਕੇ, ਅਕਬਰ ਆਇਆ ਚੱਲ ਕੇ, ਇਸੇ ਤਰ੍ਹਾਂ ਹੋਰ ਕਈ ਰਾਜੇ ਜਿਹੜੇ ਸਨ ਨਾ, ਉਹ ਚੱਲ ਕੇ ਆਇਆ ਕਰਦੇ ਸਨ।
ਗੁਰ ਗਾਦੀ ਕੋ ਸੀਸ ਨਿਵਾਵਤ,
ਔਰ ਗੁਰਗੱਦੀ ਨੂੰ ਆ ਕੇ ਸਾਰੇ ਮੱਥਾ ਟੇਕਿਆ ਕਰਦੇ ਸਨ, ਮਾਨਤਾ ਕਰਦੇ ਸਨ।
ਇਹ ਸ਼ਾਹੋ ਨ ਕੇ ਪਾਸ ਪਧਾਰੇ,
ਲੇਕਿਨ ਇਹਨਾਂ ਦਾ ਚਾਲਾ, ਇਹਨਾਂ ਦੀ ਚਾਲ, ਜੀਵਨ ਚਾਲ ਬਿਲਕੁਲ ਹੀ ਵੱਖਰੀ। ਇਹ ਤਾਂ ਰਾਜਿਆਂ ਨੂੰ ਮਿਲਦੇ ਨੇ, ਰਾਜਿਆਂ ਦੇ ਨਾਲ ਨੇੜਤਾ ਰੱਖਦੇ ਨੇ।
ਦੁਰਗ ਕੈਦ ਥਲ ਬਸੇ ਮਜਾਰੇ,
ਔਰ ਇਹ ਨਤੀਜਾ ਵੀ ਨਿਕਲਿਆ ਕਿ ਤੁਰਕਾਂ ਨੇ ਇਹਨਾਂ ਨੂੰ ਫੜ ਕੇ ਗੜ ਗਵਾਲੀਅਰ ਦੇ ਵਿਚ ਕੈਦ ਵੀ ਰੱਖਿਆ।
ਅਪਰ ਨਰੇਸ਼ ਦੇਸ਼ ਕੇ ਜੈਸੇ,
ਔਰ ਹੁਣ ਇਹ ਇਉਂ ਚੱਲ ਰਹੇ ਨੇ ਜਿਵੇਂ ਕਿਸੇ ਹੋਰ ਦੇਸ਼ ਦੇ ਇਹ ਵੀ ਰਾਜੇ ਮਹਾਰਾਜੇ ਹੋਣ।
ਇਨਹੋ ਆਪਣ ਗਤ ਠਾਨੀ ਤੈਸੇ,
ਇਹਨਾਂ ਨੇ ਇਸ ਪ੍ਰਕਾਰ ਦੀ ਗਤੀ, ਭਾਵ ਆਪਣੀ ਜੀਵਨ ਚਾਲ ਬਣਾਈ ਹੋਈ ਹੈ।
ਹੋਏ ਨਿਰਦੈ ਚੰਦੂ ਕੋ ਮਾਰਾ,
ਹਾਂਜੀ,
ਹੋਏ ਨਿਰਦੈ ਚੰਦੂ ਕੋ ਮਾਰਾ,
ਨਿਰਦੈ ਹੋ ਕੇ, ਨਿਰਦਈ ਹੋ ਕੇ, ਬੇਤਰਸ ਹੋ ਕੇ ਇਹਨਾਂ ਨੇ ਚੰਦੂ ਨੂੰ ਮਾਰਿਆ ਬੁਰੀ ਮੌਤੇ।
ਨਹੀਂ ਦਇਆ ਕੋ ਲੇਸ਼ ਵਿਚਾਰਾ,
ਬਿਲਕੁਲ ਇਹਨਾਂ ਅੰਦਰ ਤਾਂ ਲੇਸ਼ ਮਾਤਰ ਵੀ ਦਇਆ ਨਹੀਂ ਹੈਗੀ, ਤਰਸ ਹੈ ਹੀ ਨਹੀਂ ਚੰਦੂ ਨੂੰ ਇੰਨੇ ਕਸ਼ਟ ਦੇ ਕੇ ਜਿਨ੍ਹਾਂ ਨੇ ਮਾਰਿਆ।
ਸ਼ਾਹੋ ਸੰਗ ਪੁੰਨ ਆਵਤ ਜਾਵ,
ਫਿਰ ਸ਼ਾਹ ਦੇ ਨਾਲ ਨੇੜਤਾ ਬਣ ਗਈ ਇਹਨਾਂ ਦੀ, ਜਿਸ ਜਹਾਂਗੀਰ ਨੇ ਪੰਜਵੇਂ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ, ਜਿਸ ਨੇ ਇਹਨਾਂ ਨੂੰ ਗੜ੍ਹ ਗਵਾਲੀਅਰ ਦੇ ਵਿੱਚ ਕੈਦ ਰੱਖਿਆ, ਉਸ ਜਹਾਂਗੀਰ ਦੇ ਨਾਲ ਇਹਨਾਂ ਦੀ ਨੇੜਤਾ ਹੋ ਗਈ, ਆਉਣ ਜਾਣ ਬਣ ਗਿਆ। ਜੀ
ਜਥਾ ਔਰ ਤਿਨਕੋ ਉਮਰਾਵ,
ਔਰ ਜਿਵੇਂ ਫਿਰ ਜੇ ਜਹਾਂਗੀਰ ਨਾਲ ਨੇੜਤਾ ਬਣ ਗਈ ਤੇ ਜਹਾਂਗੀਰ ਦੇ ਜਿਹੜੇ ਵਜ਼ੀਰ ਸਨ ਜਿਨ੍ਹਾਂ ਨੂੰ ਉਮਰਾਵ ਆਖਿਆ ਜਾਂਦਾ, ਚੌਧਰੀ ਆਖਿਆ ਜਾਂਦਾ ਹੈ, ਉਹਨਾਂ ਨਾਲ ਵੀ ਨੇੜਤਾ ਹੋਈ।
ਨਹੀਂ ਵਿਚਾਰੀ ਆਪਣ ਵਡਾਈ,
ਕਮਾਲ ਦੀ ਗੱਲ ਹੈ ਕਿ ਛੇਵੇਂ ਪਾਤਸ਼ਾਹ ਮਹਾਰਾਜ ਨੇ ਆਪਣੀ ਵਡਿਆਈ ਨਹੀਂ ਸਵਾਲ ਕੀਤੀ, ਵਾਹਿਗੁਰੂ, ਆਪਣੀ ਵਡਿਆਈ ਦਾ ਧਿਆਨ ਨਹੀਂ ਰੱਖਿਆ। ਕਿਵੇਂ ਜੀ?
ਜਹਾਂਗੀਰ ਟਿੱਗ ਬਸੇ ਤਦਾਈ,
ਹਾਂਜੀ,
ਜਹਾਂਗੀਰ ਟਿੱਗ ਬਸੇ ਤਦਾਈ,
ਇਹ ਸਦਾਈ ਜਹਾਂਗੀਰ ਦੀ ਨੇੜਤਾ ਰੱਖਦੇ ਨੇ, ਸਦਾਈ ਆਉਣ ਜਾਣ ਹੈ ਇਹਨਾਂ ਦੀ। ਉਸ ਪ੍ਰਕਾਰ ਦੇ ਸ਼ਾਹੀ ਤੌਰ ਤਰੀਕੇ ਨੇ।
ਸੰਗ ਲਾਹੌਰ ਬਾਸ ਬਹੁ ਕਰਕੇ,
ਲਾਹੌਰ ਇਕੱਠੇ ਰਹੇ ਇਹ ਦੋਏ,
ਕਾਜੀ ਦੋਹਿਤਾ ਆਨੀ ਹਰ ਕੈ,
ਇੱਥੇ ਰਹਿੰਦਿਆਂ ਹੋਇਆ ਜਹਾਂਗੀਰ ਭਾਵੇਂ ਅੱਗੇ ਚਲਾ ਗਿਆ, ਇਹ ਲਾਹੌਰ ਟਿਕੇ ਰਹੇ। ਇੱਕ ਦਿਨ ਐਸਾ ਆਇਆ ਲਾਹੌਰ ਦੇ ਕਾਜ਼ੀ ਦੀ ਦੋਹਿਤਾ, ਦੋਹਿਤਾ ਦਾ ਨਾਮ ਹੈ ਦੁਖਤਰ, ਦੁਖਤਰ ਤੋਂ ਭਾਵ ਹੈ ਬੇਟੀ, ਕਾਜ਼ੀ ਦੀ ਜਿਹੜੀ ਦੋਹਤਾ ਸੀ ਨਾ, ਬੇਟੀ ਸੀ, ਉਸ ਨੂੰ ਲੈ ਆਏ।
ਕਰਿਓ ਕਾਜ ਇਹ ਦੀਰਘ ਖੋਟਾ,
ਇਹ ਤਾਂ ਬਹੁਤ ਭੈੜਾ ਕੰਮ ਕੀਤਾ ਬਈ,
ਜਾਨ ਤੇਜ ਵੱਡ ਕਿਨਹੋ ਨਾ ਹੋਟਾ,
ਇਹ ਤਾਂ ਨਾ ਅਜੇ ਅਨਰਥ ਹੈ ਜਿਸ ਦੇ ਨਾਲ ਨਾ ਵਡਿਆਈ ਨੂੰ ਵੱਟਾ ਲੱਗਦਾ ਹੈ।
ਆਨ ਆਪਣੇ ਸਦਨ ਬਸਾਈ,
ਪਰ ਫਿਰ ਇੱਥੇ ਗੱਲ ਨਹੀਂ ਰੁਕਦੀ, ਉਥੋਂ ਲੈ ਆਂਦੀ ਤੇ ਲਿਆ ਕੇ ਆਪਣੇ ਘਰ ਵਿਚ ਉਸ ਨੂੰ ਵਸਾਇਆ।
ਨਹੀਂ ਲਖੀ ਨਿਜ ਬੰਸ ਵਡਾਈ,
ਆਪਣੀ ਪਦਵੀ ਦੀ ਵਡਿਆਈ ਦਾ ਧਿਆਨ ਹੀ ਨਹੀਂ ਰੱਖਿਆ ਪਾਤਸ਼ਾਹ ਨੇ। ਜੀ
ਅਬਲੋ ਨਹਿ ਗਿਲਾਨ ਕਹੋ ਕਰਤੇ,
ਅਬਲੋ
ਨਹਿ ਗਿਲਾਨ ਕਹੋ ਕਰਤੇ,
ਅਜੇ ਤੱਕ ਉਹਨਾਂ ਦੇ ਇਸ ਚਾਲ ਦੇ ਵਿਚ ਕੋਈ ਅੰਤਰ ਨਹੀਂ ਆਇਆ, ਨੇੜਤਾ ਉਵੇਂ ਲਗਾਤਾਰ ਬਣੀ ਹੋਈ ਹੈ।
ਸ਼ਾਹੋ ਸੈਨ ਤੇ ਔਰ ਨਹਿ ਡਰਤੇ,
ਪਰਵਾਹ ਕਰਦੇ ਕਿ ਜੇ ਕਾਜ਼ੀ ਦੇ ਨਾਲ ਸਾਡਾ ਇਹ ਰਵੱਈਆ ਰਿਹਾ ਤੇ ਕਾਜ਼ੀ ਜਿਸ ਸ਼ਾਹ ਦਾ ਕਾਜ਼ੀ ਹੈ, ਜਿਸ ਹਕੂਮਤ ਦਾ ਕਾਜ਼ੀ ਹੈ, ਥਾਪਿਆ ਹੋਇਆ, ਉਸ ਨਾਲ ਸਾਡਾ ਵਿਗਾੜ ਹੋਵੇਗਾ ਤਾਂ ਨਤੀਜਾ ਕੀ ਨਿਕਲੇਗਾ। ਹਾਂਜੀ,
ਪੁੰਨ ਪੈਂਦੇ ਖਾਂ ਤੁਰਕ ਬਿਸਾਲਾ,
ਇਹ ਗੱਲ ਇੱਥੇ ਇਹ ਨੁਕਤਾ ਧਿਆਨ ਰੱਖਣਾ, ਜਹਾਂਗੀਰ ਦੀ ਮੌਤ ਹੋ ਚੁੱਕੀ ਸੀ, ਜਹਾਂਗੀਰ ਦੇ ਥਾਂ ਤੇ ਇਸ ਵੇਲੇ ਸ਼ਾਹਜਹਾਨ ਤਖ਼ਤ ਤੇ ਬੈਠ ਚੁੱਕਾ ਸੀ। ਖੈਰ, ਮਾਣਯੋਗ ਭਾਈ ਸਾਹਿਬ ਜੀ ਹੋਰੀ ਜਿਵੇਂ ਲਿਖਦੇ ਨੇ, ਆਪ ਜੀ ਫੁਰਮਾਨ ਕਰਦੇ ਨੇ ਕਿ ਨਾਲੇ ਇਹ ਜ਼ਿਕਰ ਕਰਦੇ ਨੇ ਕਿ ਪੈਂਦੇ ਖਾਨ ਦੇ ਨਾਲ ਸਤਿਗੁਰਾਂ ਨੇ ਬੜੀ ਨੇੜਤਾ ਬਣਾ ਕੇ ਰੱਖੀ ਹੋਈ ਹੈ। ਜੀ
ਰਾਖਿਓ ਨਿਕਟ ਦਰਬ ਦੇ ਜਾਲਾ,
ਔਰ ਬਹੁਤ ਪਿਆਰ ਦੇ ਕੇ ਉਸਨੂੰ ਆਪਣੀ ਸੰਭਾਲ ਕਰਦੇ ਨੇ।
ਬੁਝ ਹੈ ਤਿਸ ਹੈ ਕਾਜ ਜੋ ਕਰਨਾ,
ਹਾਂਜੀ,
ਬੁਝ ਹੈ ਤਿਸ ਹੈ ਕਾਜ ਜੋ ਕਰਨਾ,
ਜੋ ਵੀ ਚਾਹੁੰਦਾ ਹੈ। ਹਾਂ, ਸਤਿਗੁਰੂ ਮਹਾਰਾਜ ਜਿਸ ਤਰ੍ਹਾਂ ਵੀ ਇੱਛਾ ਰੱਖਦੇ ਨੇ, ਪੈਂਦੇ ਖਾਨ ਜਿਹੜਾ ਹੈ ਉਸ ਕੰਮ ਨੂੰ ਕਰਦਾ ਹੈ ਹਿੰਮਤ ਨਾਲ, ਦਲੇਰੀ ਨਾਲ, ਜਾਂ ਜਿਵੇਂ ਉਹ ਇੱਛਾ ਰੱਖਦਾ ਹੈ ਉਵੇਂ ਸਤਿਗੁਰੂ ਮਹਾਰਾਜ ਉਹਦੀ ਇੱਛਾ ਪੂਰੀ ਕਰਦੇ ਨੇ। ਜੀ
ਦਿਨ ਪ੍ਰਤ ਕਰਹਿ ਅਦਕ ਹੀ ਕਰਨਾ,
ਬਹੁਤ ਹੀ ਨਾ ਮਹਾਰਾਜ ਉਸ ਤੇ ਦਇਆ ਕਰਦੇ ਨੇ।
ਇਤਿਆਦਿਕ ਦੋਸ਼ਨ ਕੋ ਲਹਿ ਲਹਿ,
ਕਹਿੰਦੇ ਨੇ ਸੰਗਤ ਜੀ ਉਹ ਇਸ ਤਰ੍ਹਾਂ,
ਨਿੰਦ ਹੈ ਮਿਲ ਆਪਸ ਮਹਿ ਕਹਿ ਕਹਿ,
ਇਤਿਆਦਿਕ ਨਾ, ਇਹ ਤਾਂ ਦੋ ਗੱਲਾਂ ਹੋਈਆਂ ਨਾ, ਇੱਕ ਕੌਲਾ ਜੀ ਦੇ ਬਾਬਤ ਆਖੀ, ਔਰ ਦੂਸਰਾ ਪੈਂਦੇ ਖਾਨ ਦੇ ਬਾਬਤ ਆਖਿਆ, ਭਾਵ ਉਹਨਾਂ ਨੂੰ ਇਹ ਗੱਲ ਵੀ ਚੁੱਭਦੀ ਸੀ ਕਿ ਪੈਂਦੇ ਖਾਨ ਇੱਕ ਮੁਸਲਮਾਨ ਬੱਚਾ ਹੈ ਤੇ ਸਤਿਗੁਰੂ ਮਹਾਰਾਜ ਉਸ ਨਾਲ ਇੰਨਾ ਪਿਆਰ ਕਿਉਂ ਕਰਦੇ, ਇਹ ਨਹੀਂ ਹੋਣਾ ਚਾਹੀਦਾ, ਐਂ ਵੀ ਸੋਚਦੇ ਸਨ। ਜੀ
ਸੁਦਾ ਸਰੋਵਰ ਲਵਪੁਰ ਆਦ,
ਮਾਣਯੋਗ ਭਾਈ ਸਾਹਿਬ ਆਖਦੇ ਨੇ ਸੁਦਾ ਸਰੋਵਰ, ਅੰਮ੍ਰਿਤ ਸਰੋਵਰ ਅਤੇ ਲਾਹੌਰ ਆਦ,
ਕਰਤ ਜਹਾ ਕਹਿ ਗੁਰ ਅਪਵਾਦ,
ਜਿੱਥੇ ਕਿਤੇ ਨਾ ਇਸ ਲੈਵਲ ਦੇ ਲੋਕ ਰਹਿੰਦੇ ਸਨ, ਵਸਦੇ ਸਨ, ਵਿਚਰਦੇ ਸਨ, ਇਤਿਆਦਿਕ ਗੱਲਾਂ ਕਰਿਆ ਕਰਦੇ ਸਨ, ਜਿਹਨੂੰ ਆਖਿਆ ਕਰਦੇ ਸਨ ਚੇਮ ਵੋਈ ਕਰਨੀ, ਜਾਣਦੇ ਬੁੱਝਦੇ ਹੈਣ ਕੱਖ ਨਹੀਂ ਤੇ ਗੱਲਾਂ ਵੱਡੀਆਂ ਵੱਡੀਆਂ ਲੈ ਬਹਿੰਦੇ ਨੇ ਜੀ।
ਸਰਬ ਸਿਰੋਮਣ ਗਾਦੀ ਥਿਰੇ,
ਸਰਬ ਸਿਰੋਮਣ
ਗਾਦੀ ਥਿਰੇ,
ਕਹਿੰਦੇ ਨੇ ਇਹ ਗੱਦੀ ਸਰਬ ਸਿਰੋਮਣੀ ਗੱਦੀ ਹੈ।
ਅੰਗੀਕਾਰ ਕੁਕਰਮ ਨ ਕਰੇ,
ਲੇਕਿਨ ਇਹਨਾਂ ਨੇ ਮੰਦਾ ਰਾਹ ਅਪਣਾਇਆ ਹੋਇਆ ਹੈ।
ਸੁਨ ਹੈ ਸਿੱਖ ਜਹਿ ਕਹਿ ਗੁਰ ਨਿੰਦਾ,
ਜਦੋਂ ਗੁਰੂ ਕੀ ਸਿੱਖ ਇਹਨਾਂ ਲੋਕਾਂ ਦੇ ਕੋਲੋਂ ਨਿੰਦਕਾਂ ਕੋਲੋਂ ਨਿੰਦਾ ਸੁਣਦੇ ਨੇ ਤਾਂ ਫਿਰ
ਥਸ ਨਹਿ ਚਲਹਿ ਧਰਹਿ ਚਿੱਤ ਚਿੰਦਾ,
ਸਿੱਖ ਝਗੜਨਾ ਨਹੀਂ ਚਾਹੁੰਦੇ, ਸਿੱਖ ਆਪਸ ਵਿੱਚ ਝਗੜਨਾ ਨਹੀਂ ਚਾਹੁੰਦੇ, ਲੜਨਾ ਨਹੀਂ ਚਾਹੁੰਦੇ, ਮਾਰਨਾ ਨਹੀਂ ਚਾਹੁੰਦੇ, ਪਰ ਚਿੰਤਾ ਰੱਖਦੇ ਨੇ। ਅਜਿਹੀਆਂ ਗੱਲਾਂ ਦੇਖਣਾ, ਧਿਆਨ ਰੱਖਣਾ ਜ਼ਰੂਰ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉੱਪਰ ਜਿਹੜੀ ਸਿੱਖ ਦੀ ਸਾਂਝ ਬਣੀ ਹੋਈ ਹੁੰਦੀ ਨਾ ਗੁਰੂ ਨਾਲ, ਉਸ ਦਾ ਇੱਕ ਵਿਸ਼ੇਸ਼ ਆਧਾਰ ਸ਼ਰਧਾ ਹੁੰਦੀ ਹੈ, ਭਾਵਨਾ। ਇੱਕ ਗਿਆਨ, ਦੂਸਰੀ ਸ਼ਰਧਾ। ਗਿਆਨ ਅਧੂਰਾ ਨਾ ਹੋਵੇ, ਗਿਆਨ ਵੀ ਪੂਰਾ ਹੋਣਾ ਚਾਹੀਦਾ, ਬਹੁਤ ਗਿਆਨ ਹੋਣਾ ਚਾਹੀਦਾ, ਔਰ ਸ਼ਰਧਾ ਵੀ ਅਡੋਲ ਹੋਣੀ ਚਾਹੀਦੀ ਹੈ। ਸ਼ਰਧਾ ਵਿੱਚ ਕਦੀ ਤਰੇੜ ਨਹੀਂ ਆਉਣੀ ਚਾਹੀਦੀ, ਕਦੀ ਵੀ। ਜੇ ਤਰੇੜ ਆ ਜਾਵੇ ਨਾ ਸ਼ਰਧਾ ਦੇ ਵਿੱਚ, ਤਾਂ ਹੌਲੀ 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 ਕਰਕੇ ਨਾ ਸਿੱਖ ਦੀ ਸਿੱਖੀ ਨੂੰ ਖਤਰਾ ਹੋ ਜਾਂਦਾ ਹੈ। ਔਰ ਅਜੇ ਲੋਕ ਜਿਹੜੇ ਕਿਤੇ ਆਪ ਡੋਲੇ ਹੋਏ ਹੋਣ, ਜਿਹੜੇ ਕਿਤੇ ਆਪ ਥਿੜਕੇ ਹੋਏ ਹੋਣ, ਉਹ ਫਿਰ ਦੂਜਿਆਂ ਨੂੰ ਡਲਾਉਣ ਤੁਰ ਪੈਂਦੇ ਨੇ, ਥਿੜਕਾਉਣ ਤੁਰ ਪੈਂਦੇ ਨੇ। ਗੁਰੂ ਰਜ਼ਾ ਵਿੱਚ ਸ਼ੱਕ ਰਤਾ ਭਰ ਸ਼ਰਧਾ ਸਭ ਗਵਾਏ, ਔਰ ਸਹਿਜੇ ਸਹਿਜੇ ਤੋੜ ਗੁਰੂ ਤੋਂ ਮਨਮੁਖ ਅੰਤ ਕਰਾਏ। ਵਾਹਿਗੁਰੂ। ਗੁਰੂ ਰਜ਼ਾ ਵਿੱਚ ਸ਼ੱਕ ਰਤਾ ਭਰ, ਥੋੜਾ ਜਿਹਾ ਵੀ ਸ਼ੱਕ, ਸ਼ਰਧਾ ਤੋੜ ਗਵਾਏ, ਸ਼ਰਧਾ ਨੂੰ ਤੋੜ ਦਿੰਦਾ ਹੈ, ਔਰ ਸਹਿਜੇ ਸਹਿਜੇ ਤੋੜ ਗੁਰੂ ਤੋਂ ਮਨਮੁਖ ਅੰਤ ਕਰਾਏ, ਫਿਰ ਇੱਥੇ ਲੈ ਆਉਂਦਾ ਹੈ। ਮਾਨਯੋਗ ਜੀ ਆਖਦੇ ਨੇ, ਹੁਣ ਇਹ ਅਸ਼ਰਧਕ ਜਿਹੇ ਲੋਕ, ਮੂਰਖ ਜਿਹੇ ਕਿਸਮ ਦੇ ਲੋਕ ਜਦੋਂ ਅਜਿਹੀਆਂ ਗੱਲਾਂ ਕਰਦੇ ਨੇ, ਸਿੱਖ ਸਤਿਗੁਰਾਂ ਦੇ ਜਿਹੜੇ ਪਿਆਰ ਵਾਲੇ ਨੇ ਉਹ ਸੁਣਦੇ ਨੇ, ਲੜਨਾ ਚਾਹੁੰਦੇ ਨਹੀਂ, ਪਰ ਉਹ ਚਿੰਤਾ ਰੱਖਦੇ ਨੇ ਕਿ ਅਜਿਹਾ ਮਾਹੌਲ ਕਿਉਂ ਸਿਰਜਿਆ ਜਾ ਰਿਹਾ ਹੈ, ਲੋਕ ਕਿਉਂ ਇਹੋ ਜਿਹਾ ਬਿਰਤਾਂਤ ਸਿਰਜਦੇ ਨੇ, ਜਿਹਨੂੰ ਅੱਜ ਕੱਲ੍ਹ ਨੈਰੇਟਿਵ ਆਖਦੇ ਨੇ, ਨੈਰੇਟਿਵ, ਇਹ ਐਸੇ ਨੈਰੇਟਿਵ ਕਿਉਂ ਸਿਰਜੇ ਜਾ ਰਹੇ ਨੇ ਜੀ।
ਮਿਲ ਆਪਸ ਮਹ ਕਰਤ ਵਿਚਾਰੇ,
ਇਹ ਆਪਸ ਵਿੱਚ ਵਿਚਾਰਾਂ ਕਰਦੇ ਹਨ ਜੀ।
ਕੋਈ ਨਾ ਕਹਿ ਕਰ ਗੁਰ ਹਟਕਾਰੇ,
ਕੋਈ ਸਾਡੇ ਵਿੱਚ ਹੈ ਨਹੀਂ ਐਸਾ ਜਿਹੜਾ ਸਤਿਗੁਰਾਂ ਨੂੰ ਕਹਿ ਕੇ ਹਟਕੇ, ਉਹਨਾਂ ਨੂੰ ਵਰਜੇ ਜੀ।
ਉਚਿਤ ਆਪ ਕੇ ਕਰਮ ਨਾ ਐਸੇ,
ਉਹਨਾਂ ਨੂੰ ਕਿਹਾ ਜਾਵੇ ਸੱਚੇ ਪਾਤਸ਼ਾਹ ਐਸੇ ਕਾਰਜ ਕਰਨਾ ਆਪ ਦੀ ਵਾਸਤੇ ਉਚਿਤ ਨਹੀਂ ਹੈ, ਯੋਗ ਨਹੀਂ ਹੈ।
ਵਰਤੋ ਪਿਤਾ ਪਿਤਾ ਮਾ ਜੈਸੇ,
ਤੁਹਾਡੇ ਪਿਤਾ ਜੀ ਤੁਹਾਡੇ ਦਾਦਾ ਜੀ ਵਚਰੇ ਵਿਚਰਿਆ ਕਰਦੇ ਸਨ, ਤੁਸੀਂ ਵੀ ਓਵੇਂ ਹੀ ਚੱਲੋ ਜੀ।
ਕਹਾ ਭਇਓ ਗੁਰ ਸੁਮਤ ਨਾ ਚੀਨਾ,
ਪਿਛਾ ਨੇ ਉਹ ਸੁਮਤ ਕਿਉਂ ਧਾਰਨ ਨਹੀਂ ਕੀਤੀ।
ਜਿਮ ਟਾਮਨ ਤੇ ਬੰਸ ਕਰ ਲੀਨਾ,
ਲੇਕਿਨ ਸਤਿਗੁਰਾਂ ਨੇ ਨਾ ਕੈਸਾ ਰਾਹ ਅਪਣਾਇਆ ਹੋਇਆ ਹੈ, ਜਿਵੇਂ ਕਿਸੇ ਨੇ ਉਹਨਾਂ ਤੇ ਜਾਦੂ ਕਰ ਦਿੱਤਾ ਹੋਵੇ। ਟਾਮਨ ਹੁੰਦਾ ਹੈ ਟੂਣਾ ਜਾਦੂ ਜਿਹਨੂੰ ਕਿਹਾ ਜਾਂਦਾ ਹੈ, ਕਿਸੇ ਨੇ ਜਿਵੇਂ ਟੂਣਾ ਕਰ ਦਿੱਤਾ ਹੋਵੇ ਜੀ।
ਇਤ ਆਦਿਕ ਸਿੱਖਨ ਮਹਿ ਹੋਇਓ,
ਨਾ ਸੰਗਤ ਜੀ ਉਹ ਸਿੱਖਾਂ ਦੇ ਵਿੱਚ ਚਰਚਾ ਚੱਲ ਰਹੀ ਸੀ।
ਦੁਖਤ ਅਦਕ ਚਿਤ ਗੁਰ ਇਮ ਜੋਹਿਓ,
ਆਇਓ ਨਾ ਗੁਰੂ ਸਾਹਿਬ ਜੀ ਦੇ ਬਾਬਤ ਚੱਲ ਰਹੀ ਚਰਚਾ ਤੋਂ ਕੁਝ ਸਿਆਣੇ ਸਿੱਖ, ਸਮਝਦਾਰ ਸਿੱਖ ਦੁਖੀ ਸਨ। ਇਹ ਨਹੀਂ ਹੋਣਾ ਚਾਹੀਦਾ। ਕਈ ਦਫਾ ਨਾ ਸਿਆਣੇ ਜਿਹੜੇ ਨੇ ਗੁਰੂ ਕੇ ਸਿੱਖ ਸਮਝਦੇ ਨੇ ਕਿ ਆਹ ਜਿਹੜਾ ਵਰਤਾਰਾ ਚੱਲ ਰਿਹਾ ਹੈ ਨਾ, ਇਹ ਵਰਤਾਰਾ ਸਤਿਗੁਰਾਂ ਦੀ ਵਡਿਆਈ ਦੇ ਅਨੁਕੂਲ ਨਹੀਂ ਹੈ। ਜਿਵੇਂ ਕਿਵੇਂ ਵੀ ਹੋਵੇ ਨਾ, ਇਸ ਵਰਤਾਰੇ ਨੂੰ ਬੰਦ ਕਰਨਾ ਚਾਹੀਦਾ ਹੈ। ਵਰਤਾਰਾ ਜਿਹੜਾ ਸਿੱਖ ਸ਼ਰਧਾ ਦੇ ਵਿੱਚ ਨਾ ਤਰੇੜ ਪੈਦਾ ਕਰਦਾ ਹੋਵੇ, ਐਸਾ ਵਰਤਾਰਾ ਨਹੀਂ ਹੋਣਾ ਚਾਹੀਦਾ ਜੀ। ਫਿਰ
ਬਾਹਰ ਵਿਆਹ ਕੋ ਦਿਨ ਨਿਆਰਾਇਓ।
ਇਹ ਨਾ ਚਰਚਾ ਚੱਲ ਰਹੀ ਹੈ ਦੂਜੇ ਪਾਸੇ, ਬਹੁਰ ਵਿਆਹ ਕੋ ਦਿਨ ਨਿਆਰਾਇਓ। ਬੀਬੀ ਵੀਰੋ ਜੀ ਹੋਰਾਂ ਦੇ ਵਿਆਹ ਦਾ ਦਿਹਾੜਾ ਨੇੜੇ ਆ ਰਿਹਾ ਸੀ।
ਸਕਲ ਮਸੰਦਨ ਬਾਕ ਅਲਾਇਓ।
ਮਸੰਦ ਜਿਹੜੇ ਕਿ ਅਕਸਰ ਅੱਗੇ ਲੱਗ ਕੇ ਸਾਰੀਆਂ ਸੇਵਾਵਾਂ ਕਰਿਆ ਕਰਦੇ ਸਨ, ਉਹਨਾਂ ਨੇ ਰਲ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ
ਕਿ ਜਹਿ ਮੇਲ ਬੁਲਾਵਨ ਸਾਰੋ।
ਮਹਾਰਾਜ ਤੁਸੀਂ ਕਿਰਪਾ ਕਰਕੇ ਨਾ ਸਿੱਖ ਸੰਗਤਾਂ ਨੂੰ ਮੇਲ ਦੇ ਰੂਪ ਦੇ ਵਿੱਚ ਬੁਲਾਵੋ। ਇੱਕ ਸਬੱਬ ਹੁੰਦਾ ਹੈ, ਮੌਕਾ ਹੁੰਦਾ ਹੈ। ਸਿੱਖਾਂ ਦੇ ਨਾਲ ਹੀ ਹਰ ਪ੍ਰਕਾਰ ਦੀ ਸਾਂਝ ਹੈ, ਸਿੱਖਾਂ ਦੇ ਨਾਲ ਸੰਗਤ ਨਾਲ ਹੀ ਹਰ ਪ੍ਰਕਾਰ ਦਾ ਰਿਸ਼ਤਾ ਹੈ। ਤੇ ਤੁਸੀਂ ਕਿਰਪਾ ਕਰੋ, ਦਿਨ ਥੋੜੇ ਰਹਿ ਗਏ ਨੇ, ਛੇਤੀ ਛੇਤੀ ਉਹਨਾਂ ਸਾਰਿਆਂ ਨੂੰ ਆਪਾਂ ਬੁਲਾਵੇ ਭੇਜੀਏ।
ਕਾਜ ਮਹਾ ਕਿਮ ਹਿਰਦੈ ਵਿਸਾਰੋ।
ਤੁਸਾਂ ਨੇ ਐਸਾ ਕਿਉਂ ਭੁਲਾਇਆ ਜਿਹਾ ਹੋਇਆ ਹੈ।
ਕਰਹੋ ਕਰਾਹੇ ਅਬ ਹੈ ਚਰਾਵਨ।
ਕਿਰਪਾ ਕਰੋ, ਕੜਾਹੇ ਚਾੜੋ ਹੁਣ।
ਆਇਸ ਦੇਹੋ ਪਕਵਾਨ ਪਕਾਵਨ।
ਆਗਿਆ ਬਖਸ਼ੋ ਤਾਂ ਕਿ ਕੜਾਹੇ ਚਾੜ ਕੇ ਨਾ ਪਕਵਾਨ ਤਿਆਰ ਕੀਤੇ ਜਾਣ।
ਆਗੈ ਗੰਗਾ ਮਾਤ ਸੁਜਾਨਾ।
ਪਹਿਲਾਂ ਤਾਂ ਸਤਿਕਾਰਯੋਗ ਮਾਤਾ ਗੰਗਾ ਦੀ ਹੋਇਆ ਕਰਦੇ ਸਨ।
ਕਾਜ ਸੰਭਾਰਤ ਜਿਤ ਕਮਹਾਨਾ।
ਜਿਹੜੇ ਕਿ ਇਹੋ ਜਿਹੇ ਕਾਰਜਾਂ ਨੂੰ ਬੜੇ ਸੋਹਣੇ ਢੰਗ ਦੇ ਨਾਲ ਨਜਿੱਠ ਲਿਆ ਕਰਦੇ ਸਨ।
ਜਥਾ ਯੋਗ ਮੰਗਲ ਕਰਵਾਵਤ।
ਔਰ ਜਥਾ ਯੋਗ ਮੰਗਲ ਕਰਵਾਉਂਦੇ ਹੁੰਦੇ ਸਨ, ਭਾਵ ਸ਼ਾਮ ਨੂੰ ਜੁੜਨਾ, ਸ਼ਬਦ ਕੀਰਤਨ ਹੋਣਾ ਜਾਂ ਕੁਛ ਹੋਰ ਇਸ ਤਰ੍ਹਾਂ ਸਮੇਂ ਨੂੰ ਖੁਸ਼ੀਆਂ ਵਾਲਾ ਬਣਾਉਣਾ।
ਆਇਸ ਦੇਤੇ ਨੀਕ ਬਨਾਵਤ।
ਔਰ ਮਾਤਾ ਜੀ ਆਗਿਆ ਦੇ ਕੇ ਪ੍ਰੇਰਨਾ ਕਰਦੇ ਸਨ, ਕਦੀ ਕਿਸੇ ਨੂੰ ਕੋਈ ਹੁਕਮ ਦੇਣਾ, ਕਿਸੇ ਨੂੰ ਦੂਜਾ ਹੁਕਮ ਕਰਨਾ, ਉਹ ਕਰੋ ਭਾਈ ਆਹ ਕਰੋ।
ਅਬ ਤੋ ਰਾਵਰ ਕੇ ਇਖਤ ਯਾਰ।
ਹੇ ਸਤਿਗੁਰੂ ਮਹਾਰਾਜ, ਹੁਣ ਤਾਂ ਸਾਰਾ ਕੁਝ ਤੁਹਾਡੇ ਅਖਤਿਆਰ ਵਿੱਚ ਹੈ, ਤੁਹਾਡੇ ਅਧਿਕਾਰ ਵਿੱਚ ਹੈ, ਤੁਹਾਡੀ ਜ਼ਿੰਮੇਵਾਰੀ ਵਿੱਚ ਹੈ।
ਕਰਵਾ ਬਹੁ ਸਭ ਕਾਰਜ ਤਿਆਰ।
ਹੇ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ, ਤੁਸੀਂ ਕਿਰਪਾ ਕਰੋ ਤੇ ਇਹ ਜੋ ਲੋੜੀਂਦਾ ਕਾਰਜ ਕਰਨ ਵਾਲਾ ਹੈ ਉਹ ਜ਼ਰੂਰ ਕਰੋ ਜੀ।
ਸੁਨ ਗਰ ਕੀਤਕ ਕਾਲ ਨਹਿ ਕਹਿਓ।
ਲੇਕਿਨ ਮਾਣਯੋਗ ਜੀ ਲਿਖਦੇ ਨੇ, ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਇਹਨਾਂ ਦੀ ਆਖੀ ਹੋਈ ਸਤਿਗੁਰਾਂ ਨੇ ਸੁਣੀ। ਅੱਜ ਬੀਤ ਗਿਆ, ਭਲਕ ਬੀਤ ਗਿਆ, ਅਗਲਾ ਦਿਨ ਬੀਤ ਗਿਆ, ਜਿਹਨੂੰ ਆਪਾਂ ਕਹਿੰਦੇ ਕੋਈ ਐਕਸ਼ਨ ਨਹੀਂ, ਕਿਸੇ ਨੂੰ ਸੁਨੇਹਾ ਨਹੀਂ ਭੇਜਿਆ, ਕਿਸੇ ਨੂੰ ਚਿੱਠੀ ਨਹੀਂ ਭੇਜੀ, ਐਸਾ ਕੋਈ ਵੀ ਕਦਮ ਸਤਿਗੁਰਾਂ ਨੇ ਨਾ ਉਠਾਇਆ।
ਆਗੈ ਬਿਗਨ ਹੋਣ ਕੋ ਲਹਿਓ।
ਹੁਣ ਮਾਣਯੋਗ ਜੀ ਨਾ ਥੋੜੀ ਜੀ ਸਾਨੂੰ ਨਿਸ਼ਾਨ ਦੇ ਜਾਂਦੇ ਨੇ, ਕਹਿੰਦੇ ਨੇ ਗੱਲ ਇਹ ਹੈ ਕਿ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਜਾਣਦੇ ਸਨ ਕਿ ਇਹ ਵਿਘਨ ਪੈਣ ਵਾਲਾ ਦਿਨ ਆਉਣ ਵਾਲਾ ਹੈ। ਮੇਲੀਆਂ ਨੂੰ ਕੀ ਸਦੀਏ ਅਸੀਂ, ਪਕਵਾਨ ਕੀ ਬਣਾਈਏ ਅਸੀਂ, ਹਾਲਾਤ ਕੁਝ ਇਸ ਪ੍ਰਕਾਰ ਦੇ ਬਣ ਰਹੇ ਨੇ ਕਿ ਵਿਘਨ ਪੈਣ ਦਾ ਸਮਾਂ ਨੇੜੇ ਆ ਰਿਹਾ ਹੈ।
ਮੌਨ ਠਾਨ ਕਰ ਬੈਠੇ ਸਵਾਮੀ।
ਇਸ ਲਈ ਸਤਿਗੁਰੂ ਮਹਾਰਾਜ ਚੁੱਪ ਕਰਕੇ ਬੈਠੇ ਰਹੇ।
ਕੁਛ ਨਾ ਬਖਾਨਿਓ ਅੰਤਰ ਜਾਮੀ।
ਸਤਿਗੁਰਾਂ ਨੇ ਅੰਤਰ ਜਾਮੀ ਨੇ ਕੁਝ ਵੀ ਨਾ ਆਖਿਆ।
ਭਿਖ ਸੁਭਾਵ ਕੋ ਸਭ ਬਿਸਮਾਏ।
ਸਤਿਗੁਰੂ ਉੱਤਰ ਹੀ ਕੋਈ ਨੀ ਦੇ ਰਿਹਾ, ਸਤਿਗੁਰੂ ਹੁਕਮ ਹੀ ਨਹੀਂ ਕਰ ਰਿਹਾ ਵੀ ਤੁਸੀਂ ਆਹ ਕਰੋ, ਤੁਸੀਂ ਆਹ ਚਿੱਠੀ ਲਿਖੋ, ਕਿਸੇ ਨੂੰ ਐਂ ਸੱਦੋ, ਜਾਂ ਤੁਸੀਂ ਪਕਵਾਨ ਚਾੜਨੇ ਨੇ। ਹਾਂਜੀ, ਲੋੜੀਂਦੇ ਕੰਮ ਕਰਨ ਵਾਲੇ ਜਿਹਨੂੰ ਆਪਾਂ ਹਲਵਾਈ ਕਹਿ ਲੈਂਦੇ ਹਾਂ ਜਾਂ ਹੋਰ, ਇਹਨਾਂ ਸਾਰਿਆਂ ਨੂੰ ਤੁਸੀਂ ਸੱਦੋ ਤੇ ਲੋੜੀਂਦੇ ਸਮਾਨ ਸਾਜੋ ਸਮਾਨ ਲਿਆਓ ਤੁਸੀਂ, ਰਸਾਂ ਵਗੈਰਾ ਕੁਛ ਵੀ ਨਹੀਂ। ਸਤਿਗੁਰੂ ਇਹਨੇ ਕਿਉਂ ਨੇ, ਇਹ ਹੈਰਾਨ ਸਨ ਸਾਰੇ।
ਕਹਾ ਗੁਰੂ ਗਤ ਲਖੀ ਨਾ ਜਾਏ।
ਸਤਿਗੁਰਾਂ ਦੀ ਗਤੀ ਸਮਝ ਨਹੀਂ ਸਕੇ ਇਹ।
ਬਾਹਰੋ ਮੰਦਰ ਜਾਏ ਪਰਵੇਸੇ।
ਫਿਰ ਜਦੋਂ ਇਹ ਗੱਲ ਨਾ ਚੱਲੀ ਨਾ, ਫਿਰ ਅੰਦਰ ਚਲੇ ਗਏ, ਘਰ ਚਲੇ ਗਏ।
ਤੇਰ ਪਰਿਅੰਕ ਪਰ ਜਬ ਹੂੰ ਬੈਸੇ।
ਇਸ ਵੇਲੇ ਸਤਿਗੁਰੂ ਮਹਾਰਾਜ ਆਪਣੇ ਘਰ ਗਏ, ਮਹਿਲਾਂ ਵਿੱਚ ਗਏ, ਜਿਸ ਨੂੰ ਗੁਰੂ ਕੇ ਮਹਿਲ ਆਖਿਆ ਜਾਂਦਾ ਹੈ ਅੱਜ ਵੀ ਜੀ।
ਤਬ ਦਮੋਦਰੀ ਚੱਲ ਕਰ ਆਈ।
ਤਾਂ ਸਤਿਗੁਰਾਂ ਦੀ ਇੱਕ ਪਤਨੀ ਜਿਨ੍ਹਾਂ ਦਾ ਨਾਮ ਸੀ ਦਮੋਦਰੀ ਜੀ, ਜਿਹੜੇ ਸਾਰੀਆਂ ਤਿੰਨਾਂ ਭੈਣਾਂ ਦੇ ਵਿੱਚੋਂ ਵੱਡੇ ਸਨ ਉਹ ਆਏ
ਸੁਤਾ ਵਿਆਹ ਕੇ ਗੱਤ ਸਮਝਾਈ
ਤੇ ਨਾਲੇ ਆ ਕੇ ਬੇਨਤੀ ਕੀਤੀ ਜਿਹੜੀ ਵੀ ਲੋੜੀਂਦੀ ਕਰਨ ਵਾਲੀ ਸੀ ਧੀ ਦੇ ਵਿਆਹ ਦੇ ਬਾਬਤ
ਕਿਉਂ ਨਾ ਕਰਾਵਤ ਹੋ ਸਭ ਆਹਾਰ
ਫਿਰ ਇਹ ਗੱਲ ਧਿਆਨ ਦੀ ਵਾਈ ਤੁਸੀਂ ਉਦਮ ਕਿਉਂ ਨਹੀਂ ਕਰਦੇ ਸਵਾਮੀ ਸਾਨੂੰ ਕੁਝ ਨਾ ਕੁਝ ਸਮੇਂ ਅਨੁਸਾਰ ਕਰਨਾ ਬਣਦਾ ਹੈ ਅਸੀਂ ਧੀ ਵਾਲੇ ਹਾਂ ਇੱਥੇ ਬਰਾਤ ਆਉਣੀ ਹੈ ਜੰਝ ਆਉਣੀ ਹੈ ਸਾਰਾ ਕੁਝ ਆਉਣਾ ਹੈ ਜੀ ਤੁਸੀਂ ਕਿਉਂ ਨਹੀਂ ਕਰਦੇ
ਕਾਜ ਵਿਸਾਲ ਬਿਦਤ ਭਾਜਾਰ
ਤੁਹਾਨੂੰ ਪਤਾ ਹੈ ਕਿ ਬਹੁਤ ਸਾਰੇ ਕੰਮ ਕਰਨ ਵਾਲੇ ਹੁੰਦੇ ਨੇ ਵਿਆਹ ਜਦੋਂ ਨੇੜੇ ਆਉਂਦਾ ਹੈ
ਅਬ ਹੈ ਕਰਾਹੇ ਕਹਿ ਚਰਵਾ ਬਹੋ
ਤੁਸੀਂ ਕਿਰਪਾ ਕਰੋ ਹੁਕਮ ਕਰੋ ਤਾਂ ਕਿ ਕੜਾਹੀਆਂ ਚੜ੍ਹਨ ਪਕਵਾਨ ਤਿਆਰ ਹੋਣ ਇੱਥੇ ਪਕਵਾਨ ਤੋਂ ਭਾਵ ਦਾਲ ਸਬਜ਼ੀਆਂ ਨਹੀਂ ਹੁੰਦਾ ਸੀ ਪਕਵਾਨ ਤੋਂ ਭਾਵ ਮਿਠਾਈਆਂ ਹੁੰਦਾ ਸੀ ਔਰ ਉਹਨਾਂ ਸਮਿਆਂ ਦੇ ਵਿੱਚ ਐਸਾ ਹੁੰਦਾ ਸੀ ਤੇ ਮਠਿਆਈ ਝਟਾਪਟ ਤਾਂ ਨਹੀਂ ਨਾ ਤਿਆਰ ਹੋ ਜਾਂਦੀ ਸੀ ਜਿਵੇਂ ਹੁਣ ਅੱਜ ਕੱਲ੍ਹ ਹੈ ਹੁਣ ਤਾਂ ਸਾਰਾ ਕੁਝ ਹੀ ਬਦਲ ਚੁੱਕਾ ਹੈ ਨਾ ਪਰ ਉਹਨਾਂ ਸਮਿਆਂ ਵਿੱਚ ਹਲਵਾਈ ਬਿਠਾਏ ਜਾਂਦੇ ਸਨ ਕਈ ਕਈ ਦਿਨ ਪਕਵਾਨ ਤਿਆਰ ਹੁੰਦੇ ਰਹਿੰਦੇ ਸਨ ਤੇ ਸਤਿਕਾਰਯੋਗ ਸਾਡੇ ਮਾਤਾ ਜੀ ਦਮੋਦਰੀ ਜੀ ਅਹੋ ਬੇਨਤੀ ਕਰ ਰਹੇ ਨੇ
ਜਿੱਤ ਕਿੱਤ ਤੇ ਸਭ ਮੇਲ ਬੁਲਾਵੋ
ਜਿੱਥੋਂ ਕਿੱਥੋਂ ਦੀ ਮੇਲ ਹੈਗਾ ਹੈ ਤੁਸੀਂ ਕਿਰਪਾ ਕਰੋ ਉਹਨਾਂ ਨੂੰ ਸੱਦੋ ਜੀ
ਸ੍ਰੀ ਸਤਿਗੁਰ ਸੁਣ ਤਬ ਹੈ ਬਖਾਨਾ
ਸੁਣ ਕੇ ਤੇ ਫਿਰ ਸਤਿਗੁਰੂ ਅੱਜ ਕਹਿਣ ਲੱਗੇ
ਕਰੋ ਪਕਾਵਨ ਗਨ ਪਕਵਾਨਾ
ਤੁਸੀਂ ਐਂ ਕਰੋ ਠੀਕ ਹੈ ਜਿਹੜੇ ਪਕਵਾਨ ਤਿਆਰ ਕਰਨ ਵਾਲੇ ਹੈਣ ਜਿਵੇਂ ਤੁਸੀਂ ਤਿਆਰ ਕਰ ਸਕਦੇ ਹੋ ਨਾ ਤਿਆਰ ਕਰੋ ਕਰਾਓ ਕਰੋ
ਮੇਲ ਹਕਾਰਨ ਬਨ ਹੈ ਨਾ ਅਭੀ
ਅਜੇ ਨਾ ਮੇਲ ਨੂੰ ਸੱਦਣ ਵਾਲਾ ਸਮਾਂ ਨਹੀਂ ਆਇਆ ਪਕਵਾਨ ਤਿਆਰ ਕਰ ਲਓ ਪਰ ਅਜੇ ਮੇਲ ਨੂੰ ਸੱਦਣ ਵਾਲਾ ਸਮਾਂ ਨਹੀਂ ਆਇਆ ਜੀ
ਅਪਰਕਾਰ ਤਿਆਰੀ ਕਰ ਸਭ ਹੀ
ਹੋਰ ਬਾਕੀ ਤਿਆਰੀਆਂ ਕਰ ਲਵੋ ਵਿਆਹ ਦੇ ਸੰਬੰਧੀ
ਸੁਨ ਦਮੋਦਰੀ ਔਰ ਬਿਸਮਾਈ
ਹੱਦ ਹੋ ਗਈ ਅਜੇ ਵੀ ਮੇਲ ਨੂੰ ਸੱਦਣ ਦਾ ਸਮਾਂ ਨਹੀਂ ਆਇਆ ਹੁਣ ਮੇਲ ਪਹਿਲਾਂ ਸਾਰੇ ਤਿਆਰ ਹੋਏ ਕਿਤੇ ਬੈਠੇ ਹੋਏ ਨੇ ਮੈਂ ਫਿਰ ਬੇਨਤੀ ਕਰਾਂ ਹੁਣ ਅੱਜ ਕੱਲ ਦੇ ਜਿਹੜੇ ਸਾਧਨ ਨੇ ਇੱਕ ਦੂਜੇ ਨਾਲ ਸੰਪਰਕ ਕਰਨ ਦੇ ਬੜੇ ਸਾਧਨ ਈਜ਼ੀ ਹੋ ਗਏ ਫੋਨ ਦੇ ਨਾਲ ਹੀ ਮਾੜਾ ਜਿਹਾ ਮੈਸੇਜ ਦੇ ਕੇ ਝਟਾਪਟ ਸੈਕਿੰਡਸ ਦੇ ਵਿੱਚ ਖਬਰਾਂ ਇੱਧਰ ਉੱਧਰ ਕੀਤੀਆਂ ਜਾ ਸਕਦੀਆਂ ਨੇ ਭੇਜੀਆਂ ਜਾ ਸਕਦੀਆਂ ਨੇ ਉਹਨਾਂ ਸਮਿਆਂ ਚ ਇਵੇਂ ਕਦੋਂ ਹੁੰਦਾ ਸੀ ਵਿਸ਼ੇਸ਼ ਲਾਗੀਆਂ ਨੂੰ ਭੇਜਣਾ ਮਸੰਦਾਂ ਦੇ ਪ੍ਰਤੀ ਹੁਕਮਨਾਮੇ ਦੇਣੇ ਕਿ ਆਪਣੇ ਆਪਣੇ ਇਲਾਕੇ ਵਿੱਚ ਸਾਰਿਆਂ ਨੂੰ ਤੁਸੀਂ ਇਨਫੋਰਮ ਕਰੋ ਸਾਰਿਆਂ ਨੂੰ ਸੂਚਿਤ ਕਰੋ ਫਿਰ ਸਾਰਿਆਂ ਨੂੰ ਲੈ ਕੇ ਆਓ ਤਾਂ ਮਾਤਾ ਜੀ ਕਹਿਣ ਲੱਗੇ ਵੀ ਅਜੇ ਵੀ ਤਿਆਰ ਨਹੀਂ ਜੇਠ ਦਾ ਮਹੀਨਾ ਚੱਲਦਾ ਪਿਆ ਹੈ ਵਿਆਹ ਸਿਰ ਤੇ ਆ ਗਿਆ ਹੈ ਤੁਹਾਨੂੰ ਆਖਿਆ ਤੁਸੀਂ ਮੇਲ ਸੱਦੋ ਤੁਸੀਂ ਕਹਿੰਦੇ ਅਜੇ ਮੇਲ ਸੱਦਣ ਦਾ ਸਮਾਂ ਨਹੀਂ ਹੈ ਜੀ
ਇਹ ਕਿਮ ਬੋਲਤ ਲਖੀ ਨਾ ਜਾਈ
ਸਵਾਮੀ ਗੱਲ ਨਾ ਮੇਰੇ ਸਮਝ ਵਿੱਚ ਨਹੀਂ ਆਈ
ਕਹਿਓ ਸਭਨ ਸੋ ਕਰਨੀ ਕਾਗਨ ਹੈ
ਇਹ ਕਦੋਂ ਕਰਨਾ ਹੈ ਸਾਨੇ
ਇੱਕ ਕੀਨਸ ਮੇਲ ਹਕਾਰ
ਮੇਲ ਨੂੰ ਸੱਦਣ ਵਾਲਾ ਕੰਮ
ਪਾਤ ਪਾਤ ਕੇ ਹੋਤ ਮਿਠਾਈ
ਤਰ੍ਹਾਂ ਤਰ੍ਹਾਂ ਦੀ ਮਠਿਆਈ ਤਿਆਰ ਕਰਨੀ ਹੈ
ਕਰ ਕਰ ਤਿਆਰ ਧਰ ਹੈ ਇੱਕ ਠਾਈ
ਮਾਨਯੋਗ ਭਾਈ ਸਭ ਕਹਿੰਦੇ ਨੇ ਜੇ ਇਸ ਤਰ੍ਹਾਂ ਸਾਰਾ ਇਕੱਠ ਮੱਠ ਹੋ ਜਾਵੇ ਤਿਆਰੀਆਂ ਹੋਣ ਲੱਗ ਪੈਣ ਤੇ ਮਠਿਆਈਆਂ ਤਿਆਰ ਹੋਣ
ਲੋਕਨ ਵਿਖੇ ਬਿਦਤ ਸਭ ਹੋਈ
ਜਿਸ ਵੇਲੇ ਨਾ ਸਤਿਗੁਰਾਂ ਨੇ ਆਗਿਆ ਦੇ ਦਿੱਤੀ ਚੰਗਾ ਤੁਸੀਂ ਮਠਿਆਈਆਂ ਤਿਆਰ ਕਰ ਲਓ ਮਠਿਆਈਆਂ ਤਿਆਰ ਕਰਨੀਆਂ ਸ਼ੁਰੂ ਹੋ ਗਈਆਂ ਤਾਂ ਫਿਰ ਜਿਹੜੀ ਖਬਰ ਸੀ ਨਾ ਇਹ ਫੈਲਣੀ ਸ਼ੁਰੂ ਹੋ ਗਈ ਕਿ ਵਿਆਹ ਆ ਗਿਆ ਵੀਰੋ ਜੀ ਦਾ ਤੇ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ
ਮੇਲ ਬੁਲਾਵਨ ਕਿਉਂ ਨਾ ਕੋਈ
ਇਹ ਨਾ ਜੇ ਮੇਲ ਵਾਲੀ ਗੱਲ ਹੀ ਕੋਈ ਨੀ ਚੱਲਦੀ ਪਈ ਕਿਸੇ ਤਰ੍ਹਾਂ
ਇਹ ਵੀ ਨਵੀਂ ਰੀਤ ਕੁਛ ਕਿੰਨੀ
ਇਹ ਵੀ ਇੱਕ ਨਵੀਂ ਰੀਤ ਹੀ ਤੋਰ ਦਿੱਤੀ ਹੈ
ਕੁੱਲ ਕੀ ਚਾਲ ਤਿਆਗ ਕਰ ਦੀਨੀ
ਸਿੱਖ ਸੰਗਤਾਂ ਨੇ ਇਹ ਵੀ ਹੁਣ ਮੈਂ ਸਿੱਖ ਸੰਗਤ ਸ਼ਬਦ ਨਾ ਵਰਤਾਂ ਜਿਹੜੇ ਅਣਜਾਣ ਦੇ ਹਿਰਦੇ ਸਨ ਅਣਜਾਣ ਦੇ ਵਿਅਕਤੀ ਸਨ ਮਾਨਯੋਗ ਭਾਈ ਸਾਹਿਬ ਹੋਰਾਂ ਤਾਂ ਆਰੰਭ ਵਿੱਚ ਆਖਿਆ ਜਿਹੜੇ ਮੂਰਖ ਲੋਕ ਸਨ ਖਿਮਾ ਕਰਿਓ ਜੇ ਇਹ ਉਦੋਂ ਹੀ ਮੂਰਖ ਸਨ ਕਿ ਅੱਜ ਕੱਲ੍ਹ ਵੀ ਬਥੇਰੇ ਮੂਰਖ ਤੁਰੇ ਫਿਰਦੇ ਨੇ ਮੈਨੂੰ ਤਾਂ ਕਈ ਵਾਰੀ ਲੱਗਦਾ ਕਿ ਉਹ ਸੋਸ਼ਲ ਮੀਡੀਆ ਤੇ ਬੈਠੇ ਮੂਰਖ ਲਾਣਾ ਹੋਇਆ ਸਾਰਿਆਂ ਦਾ ਜਿਹੜੀ ਗੱਲ ਗੁਰੂ ਪ੍ਰਤੀ ਸੋਚੀ ਨਹੀਂ ਜਾ ਸਕਦੀ ਜਿਹੜੀ ਸਾਡੀਆਂ ਉੱਚ ਪਦਵੀਆਂ ਦੇ ਬਾਬਤ ਸਾਨੂੰ ਸੋਚਣੀ ਨਹੀਂ ਚਾਹੀਦੀ, ਅਸੀਂ ਕਰਨ ਲੱਗੇ ਹੀ ਗੁਰੇਜ਼ ਨਹੀਂ ਕਰਦੇ, ਬਿਲਕੁਲ ਹੀ ਪਰਵਾਹ ਨਹੀਂ ਕਰਦੇ। ਫਰੀਡਮ ਆਫ ਸਪੀਚ ਦਾ ਨਾਂ ਲੈ ਕੇ ਜੋ ਸਾਡੇ ਦਿਲ ਆਉਂਦਾ ਅਸੀਂ ਲਿਖਦੇ ਹਾਂ, ਜੋ ਦਿਲ ਆਉਂਦਾ ਅਸੀਂ ਬੋਲਦੇ ਹਾਂ, ਐਸਾ ਹੈ ਨਹੀਂ ਹੈ। ਤੇ ਜੇ ਮਾਣਯੋਗ ਜੀ ਨੇ ਆਖਿਆ ਭਾਈ ਸੰਤੋਖ ਸਿੰਘ ਹੋਰਾਂ ਨੇ, ਮੂਰਖਾਂ ਵਾਲੀ ਗੱਲ ਹੈ, ਮੂਰਖਾਂ ਵਾਲੀ ਹਰਕਤ ਹੈ। ਹੁਣ ਇਹ ਨੁਕਤਾ ਜਿਹੜਾ ਹੈ ਇਸ ਨੂੰ ਵੀ ਕੋਈ ਐਵੇਂ ਹੁਣ ਗੁੱਡਾ ਬੰਨਣ ਲੱਗ ਪਵੇ ਬਈ ਬੱਚੀ ਦਾ ਵਿਆਹ ਰੱਖਿਆ ਅਜੇ ਤੱਕ ਮੇਲ ਨਹੀਂ ਸੱਦਿਆ ਜੀ, ਇਸ ਗੱਲ ਦੀ ਚਰਚਾ ਲੈ ਕੇ ਬਹਿ ਜਾਵੇ, ਤਾਂ ਕੋਈ ਚਰਚਾ ਕਰਨ ਵਾਲੀ ਗੱਲ ਹੈ? ਜਿਨ੍ਹਾਂ ਦੀ ਜ਼ਿੰਮੇਵਾਰੀ ਹੈ, ਜਿਹੜੇ ਬਾਪ ਨੇ, ਫਿਰ ਸਾਡੀ ਸ਼ਰਧਾ ਹੈ ਕਿ ਉਹ ਤ੍ਰਿਲੋਕੀ ਦੇ ਅੰਤਰਜਾਮੀ ਨੇ, ਤਿੰਨਾਂ ਲੋਕਾਂ ਦੇ ਅੰਤਰਜਾਮੀ ਨੇ, ਉਹ ਕਿਉਂ ਨਹੀਂ ਕਦਮ ਉਠਾ ਰਹੇ? ਕੋਈ ਭੇਤ ਹੋਏਗਾ ਨਾ। ਯਕੀਨ ਰੱਖੋ, ਸ਼ਰਧਾ ਰੱਖੋ, ਵਿਸ਼ਵਾਸ ਰੱਖੋ। ਲੇਕਿਨ ਮਾਣਯੋਗ ਜੀ ਕਹਿੰਦੇ ਨੇ ਭਾਈ ਸੰਤੋਖ ਸਿੰਘ ਜੀ ਇਸ ਤਰ੍ਹਾਂ ਨਹੀਂ, ਕੁਝ ਮੂਰਖਾਂ ਨੇ ਇਹ ਵੀ ਗੱਲ ਬਣਾ ਲਈ।
ਪੁੰਨ ਦਮੋਦਰੀ ਕਹਿ ਬਹੁ ਬਾਰੀ,
ਦਮੋਦਰੀ ਜੀ ਨੇ ਫਿਰ ਵੀ ਚੇਤਾ ਕਰਵਾਇਆ,
ਉੱਤਰ ਦਿਓ ਨਾ ਤੂਸ਼ਨ ਤਾਰੀ।
ਕਹਿੰਦੇ ਨੇ ਸਤਿਗੁਰਾਂ ਨੇ ਫਿਰ ਵੀ ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਜਵਾਬ ਨਹੀਂ ਦਿੱਤਾ।
ਇੱਕ ਦਿਨ ਸਿੱਖ ਜਿਸ ਬਲ ਗੁਰਦਾਸ,
ਜਦੋਂ ਨਾ ਇਸ ਤਰ੍ਹਾਂ ਇਹ ਦੋ ਗੱਲਾਂ ਹੋ ਗਈਆਂ ਇਕੱਠੀਆਂ, ਇੱਕ ਤਾਂ ਸਤਿਕਾਰਯੋਗ ਕੌਲਾ ਜੀ ਦੇ ਬਾਬਤ, ਦੂਸਰੀ ਵਿਆਹ ਦੇ ਦੀਆਂ ਤਿਆਰੀਆਂ ਦੇ ਸੰਬੰਧ ਵਿੱਚ। ਜਦੋਂ ਸਿੱਖਾਂ ਨੂੰ ਨਾ ਠੀਕ ਜਿਹਾ ਰਸਤਾ ਨਾ ਮਿਲਿਆ, ਫਿਰ ਇਹ ਸਿੱਖ ਜਿਹੜੇ ਸਨ ਕੁਛ ਇਕੱਠੇ ਹੋਏ, ਖਾਸ ਤੌਰ ਤੇ ਜਿਹੜੇ ਚਿੰਤਕ ਲੋਕ ਸਨ, ਚਿੰਤਕ ਵਿਚਾਰ ਕਰਨ ਵਾਲੇ, ਭਾਈ ਗੁਰਦਾਸ ਜੀ ਦੇ ਪ੍ਰਤੀ
ਬੈਠੇ ਬ੍ਰਿੰਦ ਜਾਏ ਕਰ ਪਾਸ,
ਉਹਨਾਂ ਦੇ ਕੋਲ ਜਾ ਕੇ ਬੈਠੇ,
ਬਦਲੀ ਸੋਢੀ ਸੇਠ ਗੋਪਾਲਾ।
ਫਿਰ ਆਖੋ ਕੌਣ ਕੌਣ ਸਨ ਜੀ?
ਬਦਲੀ ਸੋਢੀ ਸੇਠ ਗੋਪਾਲਾ,
ਬਦਨੀ ਸੀ, ਟੋਢੀ ਸੀ ਤੇ ਗੋਪਾਲਾ ਆਦਿ ਸਨ।
ਤਖਤੋ ਤੀਰਥ ਨਵਲ ਨਿਹਾਲਾ,
ਤਖਤੋ ਸੀ, ਨਵਲਾ ਤੇ ਨਿਹਾਲਾ ਸੀ, ਅਰ ਤਿਲੋਕਾ ਸੀ।
ਕਿਸ਼ਨਾ ਜੈਤ ਤਿਲੋਕਾ ਸੂਰ,
ਕਿਸ਼ਨਾ ਸੀ, ਜੈਤ ਸੀ, ਯੋਧਾ ਸੂਰਮਾ ਤਿਲੋਕਾ, ਉਸ ਸਮੇਂ ਦਾ ਬੜਾ ਇੱਕ ਪ੍ਰਸਿੱਧ ਸੂਰਮਾ ਸਤਿਗੁਰਾਂ ਦਾ ਸਿੱਖ ਸੀ।
ਸਿੱਖ ਤੁਲਸੀਆ ਰਹਿਤ ਹਜੂਰ,
ਔਰ ਜਿਹੜਾ ਹਜ਼ੂਰੀ ਵਿਚ ਸਦਾ ਰਹਿੰਦਾ ਸੀ ਤੁਲਸੀਆ।
ਇਤ ਆਦਿਕ ਜਾਨੋ ਸਿੱਖ ਬ੍ਰਿੰਦ,
ਇਤ ਆਦਿਕ ਕੇਵਲ ਇਹ ਹੀ ਪੰਜ ਸੱਤ ਨੇ ਜਿਨ੍ਹਾਂ ਦੇ ਨਾਮ ਗਿਣੇ ਨੇ ਮਾਣਯੋਗ ਕਹਿੰਦੇ ਨੇ। ਇਸ ਪ੍ਰਕਾਰ ਦੇ ਹੋਰ ਗੁਰੂ ਕੇ ਸਿੱਖ ਜਿਹੜੇ ਨਿਕਟ ਵਰਤੀ ਸਨ, ਇਹ ਸਾਰੇ ਇਕੱਠੇ ਹੋਏ ਜੀ।
ਕੇਤਿਕ ਗਿਨੀਏ ਹੈ ਨਾਮ ਬਿਲੰਦ,
ਕਿੰਨਿਆਂ ਕੁ ਦੇ ਨਾਮ ਗਿਣੇ ਜਾ ਸਕਦੇ ਨੇ।
ਹਾਥ ਜੋਰ ਗੁਰਦਾਸ ਅਗਾਰੀ,
ਇਹ ਸਾਰੇ ਆਏ ਮਾਣਯੋਗ ਪਾਤਸ਼ਾਹ ਭਾਈ ਗੁਰਦਾਸ ਜੀ ਦੇ ਪਾਸ। ਭਾਈ ਗੁਰਦਾਸ ਜੀ ਜਿਹੜੇ ਕਿ ਸਤਿਗੁਰਾਂ ਦੇ ਘਰ ਦੇ ਸੇਵਾਦਾਰ, ਵਿਦਵਾਨ ਸੇਵਾਦਾਰ, ਜਿਨ੍ਹਾਂ ਦੇ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਦੀ ਸੇਵਾ ਲਈ ਸਤਿਗੁਰੂ ਮਹਾਰਾਜ ਨੇ, ਜਿਹੜੇ ਆਪ ਬੜੇ ਵਿਦਵਾਨ ਸਨ, ਜਿਨ੍ਹਾਂ ਦੀਆਂ ਵਾਰਾਂ ਸਾਡੇ ਵਿੱਚ ਅੱਜ ਵੀ ਪ੍ਰਚਲਿਤ ਨੇ, ਲਿਖੇ ਹੋਏ ਕਵਿਤ ਅੱਜ ਵੀ ਪ੍ਰਚਲਿਤ ਨੇ ਸਾਡੇ ਵਿੱਚ, ਔਰ ਗੁਰੂ ਘਰ ਦੇ ਖੈਰ ਖਾਹ ਸਨ, ਸਿੱਖਾਂ ਦੇ ਵਿਸ਼ਵਾਸ ਪਾਤਰ ਸਨ। ਇਸ ਲਈ ਵਿਸ਼ਵਾਸ ਕਰਦਿਆਂ ਹੋਇਆਂ ਇਹ ਕੁਝ ਪ੍ਰੇਮੀ ਜਿਹੜੇ ਨੇ ਭਾਈ ਸਾਹਿਬ ਦੇ ਪਾਸ ਆਏ।
ਸਗਰੇ ਸਿੱਖਨ ਗਿਰਾ ਉਚਾਰੀ,
ਮਿਲ ਕੇ ਸਾਰਿਆਂ ਨੇ ਹੱਥ ਜੋੜ ਕੇ ਪਿਆਰ ਨਾਲ ਬੇਨਤੀ ਕੀਤੀ ਜੀ।
ਜਹਿ ਕਹਿ ਵਧੀ ਗੁਰੂ ਕੀ ਨਿੰਦਾ,
ਇਹਨਾਂ ਨੇ ਆਖਿਆ ਭਾਈ ਸਾਹਿਬ ਜੀ, ਜਹਿ ਕਹਿ ਵਧੀ ਗੁਰੂ ਕੀ ਨਿੰਦਾ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਨਿੰਦਿਆ ਜਿਹੜੀ ਹੈ ਨਾ, ਇਹ ਹੁਣ ਤਾਂ ਬਹੁਤ ਹੋਣ ਲੱਗ ਪਈ ਹੈ।
ਸੁਣ ਨਹਿ ਜਰੀ ਜਾਏ ਚਿੱਤ ਚਿੰਦਾ,
ਸਾਡੇ ਕੋਲੋਂ ਤਾਂ ਇਹ ਸੁਣੀ ਨਹੀਂ ਜਾਂਦੀ, ਇਸ ਗੱਲ ਦੀ ਸਾਨੂੰ ਚਿੰਤਾ ਹੈ ਜੀ।
ਤੁਮ ਅਰ ਵੱਡੇ ਜੋ ਬੁੱਢਾ ਸਾਹਿਬ,
ਤੁਸੀਂ ਜਿਹੜੇ ਵੱਡੇ ਵੱਡੇ ਹੋ, ਕਿਹੜੇ ਵੱਡੇ? ਆਪ ਜੀ ਅਤੇ ਬੁੱਢਾ ਸਾਹਿਬ ਜੀ, ਭਾਈ ਸਾਹਿਬ ਬਾਬਾ ਬੁੱਢਾ ਜੀ,
ਸ਼੍ਰੀ ਅਰਜਨ ਕੇ ਮਹਾਮੂ ਸਾਹਿਬ,
ਜਿਹੜੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਥਾਪੇ ਹੋਏ, ਤੁਸੀਂ ਜ਼ਿੰਮੇਵਾਰ ਹੋ।
ਜੇ ਇਤਿਆਦ ਅਪਰ ਸਿੱਖ ਤੀਰ,
ਜੇ ਤੁਸੀਂ ਇਤਿਆਦਕ ਗੱਲਾਂ ਨੂੰ ਵਿਚਾਰਦੇ ਹੋ,
ਤਿੰਨ ਹੋ ਨਾ ਕਬਹੋ ਬਿਠਾਵਹਿ ਤੀਰ,
ਹੋਰ ਕੋਈ ਤਾਂ ਸਤਿਗੁਰਾਂ ਦੀ ਨਿਕਟਤਾ ਪ੍ਰਾਪਤ ਵਿਅਕਤੀ ਹੈ ਨਹੀਂ ਨਾ ਤੁਹਾਡੇ ਜਿੱਡਾ,
ਜਿਮ ਮਲੇਸ਼ ਵੱਡ ਪੈਂਦੇ ਖਾਨ।
ਦੇਖੋ ਭਾਈ ਸਾਹਿਬ ਜੀ, ਜਿਵੇਂ ਇਹ ਮਲੀਨ ਬਿਰਤੀ ਵਾਲਾ ਹੈ ਪੈਂਦੇ ਖਾਨ, ਜਿਸ ਦੇ ਬਾਬਤ ਨਾ ਥੋੜੀ ਜਿਹੀ ਮਨ ਦੇ ਵਿੱਚ ਗਿਲਾਨੀ ਦੀ ਆ ਜਾਵੇ, ਨਫ਼ਰਤ ਦੀ ਆ ਜਾਵੇ, ਵਿਥ ਜਿਹੀ ਬਣ ਜਾਵੇ, ਫਿਰ ਅਸੀਂ ਉਹ ਜੀ ਸ਼ਬਦਾਵਲੀ ਵਰਤਣ ਲੱਗ ਪੈਂਦੇ ਆ ਜੀ।
ਰੱਖ ਹੈ ਨਿਕਟ ਪ੍ਰੇਮ ਕੋ ਠਾਨ,
ਸਤਿਗੁਰੂ ਮਹਾਰਾਜ ਉਸ ਨਾਲ ਬੜਾ ਪਿਆਰ ਕਰਦੇ ਨੇ।
ਉਹਨਾਂ ਕੌਲਾਂ ਕੀ ਬਾਤ ਅਜੋਗ,
ਫਿਰ ਕੌਲਾਂ ਦੀ ਗੱਲ ਵੀ ਜਿਹੜੀ ਹੈ ਇਹ ਠੀਕ ਨਹੀਂ ਹੈ। ਹਾਂਜੀ,
ਸਿੱਖ ਕੁਕਰਮ ਨਿੰਦਤ ਹਵੈ ਲੋਗਾ,
ਇਹ ਦੋਵੇਂ ਗੱਲਾਂ ਜਿਹੜੀਆਂ ਨੇ ਨਾ ਤਾਂ ਪੈਂਦੇ ਖਾਨ ਨੂੰ ਘਰ ਦੇ ਵਿੱਚ ਟਿਕਾਉਣਾ, ਗੁਰੂ ਘਰ ਵਿੱਚ ਟਿਕਾਉਣਾ, ਨਾ ਕੌਲਾਂ ਨੂੰ ਗੁਰੂ ਘਰ ਦੇ ਵਿੱਚ ਸ਼ਰਨ ਦੇਣੀ, ਗੁਰੂ ਮਹਿਲਾਂ ਵਿੱਚ ਟਿਕਾ ਲੈਣਾ, ਇਹ ਦੋਵੇਂ ਗੱਲਾਂ ਜਿਹੜੀਆਂ ਨੇ ਨਾ ਮਾਣਯੋਗ ਭਾਈ ਸਾਹਿਬ ਜੀ, ਇਹ ਚੰਗੀਆਂ ਨਹੀਂ ਲੱਗਦੀਆਂ ਸਾਨੂੰ।
ਤੁਮ ਸ਼੍ਰੀ ਗੁਰ ਅਰਜਨ ਕੇ ਮੇਲੀ,
ਤੁਸੀਂ ਪੰਜਵੇਂ ਪਾਤਸ਼ਾਹ ਜੀ ਦੇ ਸਮਕਾਲੀ ਹੋ ਜੀ,
ਕਿਉਂ ਸਮਝਾਏ ਨਾ ਠਾਨੋ ਠੇਲੀ।
ਤੁਸੀਂ ਭਾਵ ਪੰਜਵੇਂ ਪਾਤਸ਼ਾਹ ਦਾ ਹਵਾਲਾ ਦੇਣ ਤੋਂ ਕੀ ਭਾਵ ਸੀ, ਤੁਸੀਂ ਰਿਸ਼ਤੇ ਵਿੱਚ ਵੀ ਹਰਗੋਬਿੰਦ ਸਾਹਿਬ ਜੀ ਦੇ ਵੱਡੀ ਥਾਂ ਤੇ ਹੋ, ਤੁਸੀਂ ਸਮਝਾਉਂਦੇ ਕਿਉਂ ਨੀ ਉਹਨਾਂ ਨੂੰ।
ਸੁਣ ਗੁਰਦਾਸ ਕਹੀ ਨਿਜ ਥਾਨੀ,
ਸੁਣ ਕੇ ਨਾ ਮਾਣਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਬਚਨ ਕੀਤਾ,
ਇੱਕ ਪੌੜੀ ਵਿੱਚ ਵਾਰ ਵਖਾਨੀ,
ਇੱਕ ਵਾਰ ਦੇ ਵਿੱਚ ਨਾ ਇਹ ਪੌੜੀ ਵੀ ਅਜੇ ਤੱਕ ਦਰਜ ਹੈ। ਮਾਣਯੋਗ ਭਾਈ ਸੰਤੋਖ ਸਿੰਘ ਲਿਖਦੇ ਨੇ, ਬਿਲਕੁਲ ਨਾ ਅਯੋਂ ਕਹਿ ਲਈਏ ਕਿ ਹੂ ਬਾਹੂ ਜੋ ਕੁਛ ਇਹ ਸਾਰਾ ਕੁਛ ਵਿਚਾਰ ਚੱਲਦੀ ਸੀ, ਇੱਕ ਕੌਲਾ ਜੀ ਦੀ ਗੱਲ ਇਸ ਵਿੱਚ ਪੌੜੀ ਵਿੱਚ ਕੋਈ ਜ਼ਿਕਰ ਨਹੀਂ ਆਉਂਦਾ। ਜਿਹੜੀ ਬਾਕੀ ਗੱਲ ਸੀ, ਸ਼ਾਹ ਦੇ ਨਾਲ ਨੇੜਤਾ, ਫੌਜਕਸ਼ੀ ਕਰਨੀ, ਸ਼ਿਕਾਰ ਖੇਡਣਾ ਤੇ ਇਤਿਹਾਸ, ਉਸ ਦਾ ਹਵਾਲਾ ਇਸ ਪੌੜੀ ਵਿੱਚ ਸਾਨੂੰ ਮਿਲਦਾ ਹੈ। ਤੇ ਭਾਈ ਸੰਤੋਖ ਸਿੰਘ ਵੀ ਆਖਦੇ ਨੇ ਇਹ ਪੌੜੀ ਮਾਣਯੋਗ ਜੀ ਨੇ ਹੁਣ ਉਚਾਰਨ ਕੀਤੀ ਜਦੋਂ ਸਿੱਖਾਂ ਨੇ ਇਸ ਪ੍ਰਕਾਰ ਦਾ ਆ ਕੇ ਸਵਾਲ ਕੀਤਾ ਜੀ।
ਚਾ ਪਈ ਨਹਿ ਚਿੰਤਾ ਤੁਮ ਮਨ ਮਹਿ ਤਾਰੋ, ਧਰਮ ਸਾਲ ਕਰ ਬਹੰਦਾ ਇਕਤ ਥਾ ਨਾ ਟਿਕੇ ਟਿਕਾਇਆ।
ਹਾਂ, ਪੌੜੀ ਕੀ ਹੈ, ਪੌੜੀ ਦੀ ਅੰਕਿਤ ਕੀਤੀ ਮਾਣਯੋਗ ਭਾਈ ਸਾਹਿਬ ਹੋਰਾਂ ਨੇ, ਧਰਮ ਸਾਲ ਕਰ ਬਹੀਂਦਾ, ਇਹ ਧਰਮਸ਼ਾਲਾ ਦੇ ਵਿੱਚ ਟਿਕ ਕੇ ਨਹੀਂ ਬੈਠਦਾ, ਇਕਤ ਥਾਂ ਨਾ ਟਿਕਾ ਟਿਕਾਇਆ, ਟਿਕਾ ਨਹੀਂ ਹੈਗਾ ਇਸ ਨੂੰ ਜੀ।
ਪਾਤਸ਼ਾਹ ਘਰ ਆਵਦੇ ਗੜ ਚੜਿਆ ਪਾਤਸ਼ਾਹ ਚੜਾਇਆ,
ਪਹਿਲਾਂ ਪਾਤਸ਼ਾਹ ਚੱਲ ਕੇ ਆਉਂਦੇ ਸਨ, ਇਹ ਹੁਣ ਪਾਤਸ਼ਾਹ ਨਾਲ ਮੇਲ ਜੋਲ ਰੱਖਣ ਲੱਗ ਪਏ ਤੇ ਗੜ ਗਵਾਲੀਅਰ ਜਾ ਕੇ ਫਿਰ ਰਹਿਣਾ ਪੈ ਗਿਆ।
ਉਮਤ ਮਹਿਲ ਨਾ ਪਾਵਦੀ ਨੱਠਾ ਵੀਰੇ ਨਾ ਡਰੇ ਡਰਾਇਆ,
ਸੰਗਤ ਮਿਲਣ ਵਾਸਤੇ ਆਉਂਦੀ ਹੈ, ਇਹ ਘਰ ਟਿਕੇ ਨਹੀਂ ਹੁੰਦੇ, ਕਦੀ ਸ਼ਿਕਾਰ ਖੇਡਣ ਇਸ ਪਾਸੇ ਗਏ ਹੁੰਦੇ ਨੇ, ਕਦੀ ਸ਼ਿਕਾਰ ਖੇਡਣ ਕਿਸੇ ਪਾਸੇ ਗਏ ਹੁੰਦੇ। ਹਾਂਜੀ,
ਮੰਜੀ ਵਹਿ ਸੰਤੋਖ ਦਾ ਕੁੱਤੇ ਹੱਥ ਸ਼ਿਕਾਰ ਖਿਲਾਇਆ,
ਔਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾਂ ਦਸਤੂਰ ਸੀ, ਪਹਿਲਾਂ ਇਹ ਤੌਰ ਤਰੀਕਾ ਸੀ, ਆਪ ਜੀ ਮੰਜੀ ਤੇ ਵਿਰਾਜਮਾਨ ਹੁੰਦੇ ਸਨ, ਸੰਗਤਾਂ ਆਉਂਦੀਆਂ ਸਨ, ਮੱਥੇ ਟੇਕਦੀਆਂ ਸਨ, ਔਰ ਕੋਲ ਬੈਠ ਕੇ ਉਪਦੇਸ਼ ਪ੍ਰਾਪਤ ਕਰਦੀਆਂ ਸਨ। ਇਹ ਕੀ ਕਰਦੇ ਪਏ ਨੇ, ਮੰਜੀ ਤੇ ਬੈਠ ਕੇ ਉਪਦੇਸ਼ ਦੇਣ ਦੀ ਥਾਂ ਕੁੱਤੇ ਰੱਖ ਸ਼ਿਕਾਰ ਖੜਾਇਆ, ਇਹਨਾਂ ਨੇ ਕੁੱਤੇ ਰੱਖੇ ਹੋਏ ਨੇ, ਸ਼ਿਕਾਰ ਖੇਡਣ ਗਏ ਹੁੰਦੇ ਨੇ ਜੀ।
ਬਾਣੀ ਕਰ ਸੁਣ ਗਾਵਦਾ ਕਥੇ ਨਾ ਸੁਣੇ ਨਾ ਗਾਵ ਸੁਣਾਇਆ,
ਜਿਹੜੇ ਪਹਿਲੇ ਗੁਰੂ ਸਨ ਉਹ ਬਾਣੀ ਉਚਾਰਨ ਕਰਦੇ ਸਨ, ਬਾਣੀ ਗਾਉਂਦੇ ਸਨ, ਬਾਣੀ ਸੁਣਾਉਂਦੇ ਸਨ, ਬਾਣੀ ਸੁਣਦੇ ਸਨ, ਲੇਕਿਨ ਇਹ ਐਸਾ ਕੁਛ ਵੀ ਨਹੀਂ ਕਰ ਰਹੇ। ਹਾਂਜੀ,
ਇੱਕ ਵਿਕ ਪਾਸ ਨਾ ਰੱਖੀਆਂ ਨਾ ਦੋਖੇ ਦੁਸ਼ਟ ਆਗੂ ਮੋਹੇ ਲਾਇਆ, ਸੇਵਕ ਪਾਸ ਨਾ ਰੱਖੀਆਂ ਨਾ ਦੋਖੇ ਦੁਸ਼ਟ ਆਗੂ ਮੋਹੇ ਲਾਇਆ,
ਇਹ ਆਪਣੇ ਨਿਕਟ ਵਰਤੀ ਇਹਨਾਂ ਨੇ ਸੇਵਕ ਨਹੀਂ ਰੱਖੇ ਹੋਏ, ਦੁਸ਼ਟ ਦੋਖੀ ਮੂੰਹ ਲਾਇਆ, ਪੈਂਦੇ ਖਾਨ ਦਾ ਨਾਮ ਲੈ ਕੇ ਹੈ ਇਸ ਪ੍ਰਕਾਰ ਦਾ ਨਾ ਸ਼ਾਇਦ ਮਾਣਯੋਗ ਕਵੀ ਜੀ ਦੇ ਅੰਦਰ ਧਿਆਨ ਆਇਆ ਹੋਵੇ ਕਿ ਪੈਂਦੇ ਖਾਨ ਦੀ ਗੱਲ ਹੈ। ਹਾਲ ਕੇ ਪੈਂਦੇ ਖਾਨ ਨਾਲ ਇਸ ਵੇਲੇ ਕੋਈ ਰਿਫਟ ਅਜੇ ਪੈਦਾ ਨਹੀਂ ਹੋਈ ਸੀ, ਇਹ ਬਹੁਤ ਬਾਅਦ ਦੀ ਗੱਲ ਹੈ। ਜਿਸ ਵੇਲੇ ਪੈਂਦੇ ਖਾਨ ਨੇ ਕੁਝ ਆਪ ਉਦਰੀਆਂ ਕੀਤੀਆਂ ਤੇ ਦੂਰੀ ਬਣ ਗਈ ਤੇ ਵਿਗਾੜ ਹੋਇਆ ਤੇ ਲੜਾਈਆਂ ਹੋਈਆਂ ਸਾਰਾ ਕੁਝ ਹੋਇਆ, ਅਜੇ ਕੁਛ ਵੀ ਨਹੀਂ ਆਇਆ ਸੀ। ਲੇਕਿਨ ਮਾਣਯੋਗ ਭਾਈ ਸਾਹਿਬ ਹੋਰੀ ਇਹ ਸਿੱਖਾਂ ਦੀਆਂ ਜਿਹੜੀਆਂ ਵਿਚਾਰਾਂ ਸਨ, ਅਸ਼ਰਧਕ ਸਿੱਖਾਂ ਦੀਆਂ ਜਿਹੜੀਆਂ ਵਿਚਾਰਾਂ ਸਨ, ਉਹਨਾਂ ਨੂੰ ਆਪਣੀ ਪੌੜੀ ਵਿੱਚ ਐਂ ਆਖਿਆ,
ਸੱਚ ਨਾ ਲੁਕੈ ਲੁਕਾਇਆ ਚਰਨ ਕਵਲ ਸਿੱਖ ਭਵਰ ਲੁਭਾਇਆ।
ਲੇਕਿਨ ਸੱਚ ਜਿਹੜਾ ਹੈ ਨਾ ਉਹ ਲੁਕਿਆ ਨਹੀਂ ਰਹਿ ਜਾਂਦਾ, ਛੁਪਿਆ ਨਹੀਂ ਰਹਿ ਜਾਂਦਾ। ਜਿਹੜੇ ਗੁਰੂ ਕੇ ਸਿੱਖ ਨੇ ਉਹ ਤਾਂ ਹਮੇਸ਼ਾ ਪਿਆਰ ਕਰਦੇ ਨੇ, ਉਹ ਐਸੀਆਂ ਗੱਲਾਂ ਨਹੀਂ ਕਰਿਆ ਕਰਦੇ।
ਅਜਰ ਜਰੇ ਨਾ ਆਪ ਜਨਾਇਆ,
ਅਜਰ ਜਰੇ ਨਾ ਆਪ ਜਨਾਇਆ। ਸਤਿਗੁਰੂ ਮਹਾਰਾਜ ਸਭ ਕੁਝ ਜਾਣਦੇ ਨੇ, ਅਜੇ ਜਨਾਉਂਦੇ ਨਹੀਂ ਹੈਣ, ਆਪਣਾ ਆਪ ਜਨਾਉਂਦੇ ਨਹੀਂ ਹੈਣ, ਦੱਸਦੇ ਨਹੀਂ ਹੈਣ ਕਿ ਸਾਨੂੰ ਪਤਾ ਹੈ ਸਮਾਂ ਕੀ ਆਉਣ ਵਾਲਾ ਹੈ, ਉਸਦੇ ਹਿਸਾਬ ਨਾਲ ਕਿਵੇਂ ਚੱਲਣਾ ਚਾਹੀਦਾ। ਹਾਂਜੀ,
ਕਿਉਂ ਸਮਝਾ ਕੋ ਰੋਕਦੇ ਨਹੀਂ ਹੋ, ਚੌਪਈ ਨਹਿ ਚਿੰਤਾ ਤੁਮ ਮਨ ਮਹਿ ਧਾਰੋ।
ਭਾਈ ਸਾਹਿਬ ਹੋਰਾਂ ਨੇ, ਭਾਈ ਗੁਰਦਾਸ ਜੀ ਨੇ ਇਹਨਾਂ ਦੀ ਗੱਲ ਸੁਣ ਕੇ ਉੱਤਰ ਕੀ ਦਿੱਤਾ। 2 ਮਿੰਟ ਦੇ ਵਿੱਚ ਆਪਾਂ ਉਹ ਸੰਖੇਪ ਜਿਹਾ ਉੱਤਰ ਥੋੜਾ ਜਿਹਾ ਧਿਆਨ ਵਿੱਚ ਲੈ ਆਈਏ ਤੇ ਆਪਾਂ ਰੁਕਣਾ ਹੋਏਗਾ ਜੀ। ਕਹਿਣ ਲੱਗੇ ਭਾਈ ਸਾਹਿਬ, ਤੁਸੀਂ ਨਾ ਨਾ ਚਿੰਤਾ, ਤੁਸੀਂ ਚਿੰਤਾ ਨਾ ਕਰੋ ਆਪਣੇ ਮਨ ਵਿੱਚ ਜੀ ਵਿੱਚ।
ਗੁਰ ਕੋ ਪੂਰਨ ਬ੍ਰਹਮ ਵਿਚਾਰੋ।
ਸਤਿਗੁਰੂ ਮਹਾਰਾਜ ਪਾਰ ਬ੍ਰਹਮ ਪਰਮੇਸ਼ਰ ਨੇ,
ਸ਼੍ਰੀ ਪਰਮੇਸ਼ਰ ਕੇ ਅਵਤਾਰ,
ਇਹ ਪਰਮੇਸ਼ਰ ਦੇ ਅਵਤਾਰ ਹਨ ਜੀ।
ਗਤ ਨਹਿ ਜਾਨੀ ਜਾਏ ਉਦਾਰ,
ਜਿਨ੍ਹਾਂ ਦੀ ਚਾਲ ਨੂੰ ਆਪਾਂ ਸਮਝ ਨਹੀਂ ਸਕਦੇ।
ਕ੍ਰਿਸ਼ਨ ਅਨੇਕ ਮਿਰਜਾਦਾ ਤੋਰੀ,
ਕ੍ਰਿਸ਼ਨ ਨੇ ਕਈ ਪ੍ਰਕਾਰ ਦੇ ਕੌਤੁਕ ਕੀਤੇ ਸਨ।
ਇਸ ਕੀ ਲਾਜ ਕੀਨ ਨਹਿ ਥੋਰੀ,
ਕਿਸੇ ਪ੍ਰਕਾਰ ਦੀ ਪਰਵਾਹ ਨਹੀਂ ਕੀਤੀ।
ਕਰਤ ਰਹੇ ਨਿੰਦਾ ਅਨਜਾਨ,
ਅਨਜਾਨ ਜਿਹੜੇ ਨੇ ਨਿੰਦਾ ਕਰਦੇ ਰਹੇ।
ਸੋ ਈਸ਼ਰ ਨਿਰਲੇਪ ਮਹਾਨ,
ਸਤਿਗੁਰੂ ਮਹਾਰਾਜ ਈਸ਼ਵਰ ਨੇ, ਈਸ਼ਵਰ ਦਾ ਰੂਪ ਨੇ।
ਜੇ ਤੁਮ ਚਾਹਤ ਕਸ਼ੂ ਕਹਾਇਓ,
ਜੇ ਫਿਰ ਵੀ ਤੁਸੀਂ ਪਿਆਰੇ ਹੋ, ਤੁਹਾਡਾ ਮਨ ਡੋਲਦਾ, ਤੁਸੀਂ ਚਾਹੁੰਦੇ ਹੋ ਵੀ ਕੁਝ ਗੁਰੂ ਸਾਹਿਬ ਨੂੰ ਕਹਿਣਾ ਚਾਹੀਦਾ ਹੈ, ਤਾਂ
ਚਾਹਤ ਹੋ ਇਹ ਭਰਮ ਹਰਾਇਓ,
ਤਾਂ ਤੁਸੀਂ ਇਹ ਭਰਮ ਦੂਰ ਕਰਨਾ ਚਾਹੁੰਦੇ ਹੋ।
ਤੋ ਬ੍ਰਿਧ ਨਿਕਟ ਬੇਨਤੀ ਕਰੀਏ ਹੈ,
ਸਾਨੂੰ ਇਉਂ ਨਹੀਂ ਕਰਨਾ ਚਾਹੀਦਾ, ਸਾਨੂੰ ਬਾਬਾ ਜੀ ਨੂੰ ਨਾਲ ਲੈਣਾ ਚਾਹੀਦਾ ਹੈ, ਆਪਾਂ ਬਾਬਾ ਜੀ ਦੇ ਕੋਲ ਬੇਨਤੀ ਕਰੀਏ।
ਕਹਿਬੇ ਕੋ ਸਮਾਰਥ ਵਿਚਾਰੀਏ ਹੈ,
ਔਰ ਇਸ ਪ੍ਰਕਾਰ ਦਾ ਜਿਹੜਾ ਸਵਾਰਥ ਹੈ ਉਸ ਦਾ ਧਿਆਨ ਕਰੀਏ, ਉਹਨਾਂ ਦੇ ਨੋਟਸ ਵਿੱਚ ਲਿਆਈਏ, ਉਹਨਾਂ ਨੂੰ ਬੇਨਤੀ ਕਰੀਏ ਵੀ ਸਾਡੇ ਅੰਦਰ ਨਾ ਇਸ ਪ੍ਰਕਾਰ ਦੇ ਵਿਸ ਵਿਸ਼ੇ ਨੇ, ਇਸ ਪ੍ਰਕਾਰ ਦੇ ਤੌਖਲੇ ਨੇ, ਇਸ ਪ੍ਰਕਾਰ ਦੀ ਚਿੰਤਾ ਹੈ, ਜਿਹੜੇ ਨਿੰਦਕ ਨੇ, ਦੁਖੀ ਨੇ, ਇਸ ਪ੍ਰਕਾਰ ਦੀਆਂ ਗੱਲਾਂ ਕਰਦੇ ਨੇ ਜਿਹੜੀਆਂ ਗੁਰੂ ਘਰ ਦੇ ਵਾਤਾਵਰਣ ਦੇ ਅਨੁਸਾਰ ਠੀਕ ਨਹੀਂ ਹੈ, ਅਨੁਕੂਲ ਨਹੀਂ ਹੈ। ਭਾਈ ਸਾਹਿਬ ਹੋਰਾਂ ਨੇ ਇਹ ਹੌਸਲਾ ਬਣਾਇਆ, ਜਿਹੜੇ ਤੁਸੀਂ ਬਾਅਦ ਵਿੱਚ ਆਏ ਹੋ, ਮੈਂ ਸੰਖੇਪਤਾ ਨਾਲ ਬੇਨਤੀ ਕਰਦੇ ਹਾਂ, ਸਿੱਖ ਕਈ ਪ੍ਰਕਾਰ ਦੇ ਗੱਲਾਂ ਦੁਖੀਆਂ ਦੇ ਕੋਲੋਂ ਸੁਣਦੇ ਸਨ, ਕਮਲਿਆਂ ਦੇ ਕੋਲੋਂ ਸੁਣਦੇ ਸਨ, ਔਰ ਉਹਨਾਂ ਗੱਲਾਂ ਨੂੰ ਵਿਚਾਰਨ ਵਾਸਤੇ ਮਾਣਯੋਗ ਭਾਈ ਗੁਰਦਾਸ ਜੀ ਨੂੰ ਆ ਕੇ ਆਖਿਆ, ਤੁਸੀਂ ਸਤਿਗੁਰਾਂ ਨਾਲ ਇਹ ਗੱਲ ਸਾਂਝੀ ਕਰੋ, ਸਾਡੇ ਖਿਆਲ ਸਾਂਝੇ ਕਰੋ। ਭਾਈ ਗੁਰਦਾਸ ਜੀ ਹੋਰਾਂ ਨੇ ਇੱਕ ਪੌੜੀ ਵਿੱਚ ਜਿਵੇਂ ਜ਼ਿਕਰ ਕੀਤਾ ਵੀ ਇਹ ਦੁਖੀ ਇਹੋ ਜਿਹੀਆਂ ਗੱਲਾਂ ਕਰਦੇ ਨੇ, ਕਮਜ਼ੋਰ ਈਮਾਨ ਵਾਲੇ ਇਹੋ ਜਿਹੀਆਂ ਗੱਲਾਂ ਕਰਦੇ ਨੇ, ਨਾਲ ਇਹਨਾਂ ਆਇਆ ਹੋਇਆਂ ਨੂੰ ਆਖਿਆ ਕਿ ਬਾਬਾ ਜੀ ਦੇ ਪਾਸ ਆਪਾਂ ਚੱਲਦੇ ਹਾਂ, ਉਹਨਾਂ ਕੋਲ ਚੱਲ ਕੇ ਤੇ ਇਹ ਸਾਰੀ ਗੱਲ ਕਰਦੇ ਹਾਂ। ਇਸ ਤੋਂ ਅੱਗੇ ਕੀ ਹੋਇਆ ਇਹ ਫਿਰ ਭਲਕੇ ਆਉਣ ਵਾਲੇ ਸਮੇਂ ਵਿੱਚ ਤੁਸੀਂ ਸਾਰੇ ਬੈਠ ਕੇ ਜੁੜ ਕੇ ਵਿਚਾਰਿਓ ਜੀ।